की मूर्त है जग आयो लोग सुनियो पर लोग सुनियो बिर लोग सुनियो सब दर्शन पायो संगत पार उतारन को गुरु नानक साहिब पंथ चलायो वाहिगुरु श्री गुरु नानक साहिब धार के मूरत है जग आयो आद करो गुरुदेव को वंदन वाहिगुरु मुख माहे उचारी दोए पर जोर करो चरणा पर जाम सदा गुर को बलिहारी कान सुने उपमा गुर की गुर मूरत ध्यान हृदय में धारी वाहिगुरु श्री गुरु नानक साहिब सेवक सरण गही दरबारी दंडौत बंदन अनक बार सर्व कला समरथ दोलन ते राखो प्रभु नानक दे कर हाथ ज्ञान अंजन गुर दिया अज्ञान अंधेर बनास हर कृपा ते संत भेटिया नानक मन परगास मुँह पुछरे शास्त्र खाट केंग गिरन चढ़ जाए अंध लखै बदरो सुने जो काल कृपा कराए सतनाम श्री वाहिगुरु जीओ सोरठ महला पंजवा घर दूजा अष्टपदिया एको ओंकार सतगुर प्रसाद पाठ पढ़ियो और वेद विचारियो निवल भयंगम साधे पांच जना स्यों संग न छुटक्यो अधकांग बुद्ध बादे पाठ पढ़ियो और वेद विचारियो निवल भयंगम साधे पांच जना स्यों संग न छुटक्यो अधकांग बुद्ध बादे प्यारे इन विद मिरन ना जाई मैं किए कर्म अनेका हार पर्यो स्वामी कै द्वारे दीजे बुद्ध बवेका रहाओ मून पयो कर पाती रहयो नगन फिरयो बन माही तट तीर सब धरती भ्रम्यो दुबदा छुटकै नाही मन कामना तीर्थ जाए बस्यो सिर कर वत तराए मन की मैल न उतरै एह विध जे लख जतन कराए कन कामनी है वर गैवर बहु विध दान दातारा अन वस्त्र भूम बहु अर्पे नह मिलिए हर द्वारा पूजा अर्चा बंधन डंडौत खट कर मारत रहता ओ करत बंधन में पड़या नह मिलिए के जोगता योग सत आसन चौरस ही ए पी कर कर रहया वडी आर जा फिर जन्म हर स्यो संग न गहया राजलीला राजन की रचना करया हुक्म अपारा सेज सोहनी चंदन चोवा नरक कोर का द्वारा हर कीरत साध संगत है सिर कर मन कह करना कहो नानक तिस पयो प्राप्त जिस पूर्व लिखे का लहना तेरो सेवक एह रंग माता पयो कृपाल दीन दुख भंजन हर हर कीर्तन एहो मन राता तेरो सेवक ए रंग माता भयो कृपाल दीन दुख अंजन हर हर कीर्तन एवो मन राता रहाओ दूजा। वाहिगुरु जी का खालसा वाहिगुरु जी की फतेह। भगत वत्सल करुणा निधान दीना बंधु पतत पावन जगत गुरु निरंजनी ज्योत धन धन साहिब श्री गुरु नानक देव जी महाराज धन धन साहिब श्री गुरु गोबिंद सिंह साहिब जी महाराज धन धन साहिब श्री गुरु ग्रंथ साहिब जी महाराज जी की परम कृपालता का सदका आप सारे माई भाई प्रबंधकों के सुचेजे उद्यम द्वारा सतगुरु जी के पावन चरणों में हाजरी भरते हुए गुरु के कीर्तनियों पासों बड़े प्यार सत्कार के सहत अमृतमयी पावन गुरबाणी का कीर्तन हर जस सरवण कर रहे से उपरंत बाणी की विचार सरवण करने वास्ते सतगुरु जी के चरणों में हाजरी भर रहे हो। अज के शब्द के अंदर बहुत सारे परमां का वर्णन किया गया है ते रिजल्ट कढ़दे होया इस दा नतीजा साध संगत की वडियाई नूं सर्वोत्तम कर्म दस्या है। सो सारियां संगतां पाई मन विरती नूं अकागर करके सतगुरु जी दे चरणां नाल जुड़दे हुए रसना दी पवित्रता वास्ते गज वज के बोलो सतनाम श्री वाहिगुरु। सोरठ महला पंजवा घर दूजा अष्टपदिया सोरठ राग दी बाणी है। पंजवें सतगुरु जी दूसरे घर विच अठां पदां दा शब्द है कृपा करदे हन। एक ओंकार सतगुर प्रसाद वाहिगुरु परमेश्वर एक है। ओंकार प्रकाश रूप है सतगुरु जी दी प्रसाद कृपा द्वारा परमेश्वर दी प्राप्ति हुंदी है। पाठ पढ़ियो और वेद विचारियो वेदां दा जो पाठ सी वो बड़े शुद्ध ढंग नाल पढ़िया विश्राम देने मंत्रां दा उच्चारण करना पूरे सुर ताल विच और अखरां दी जो लवंता है वो सही लाउणी विश्राम अर्ध विश्राम जमकियां ठमकियां जो भी है वो सही ढंग नाल पाठ जिहड़ा सी शुद्ध पढ़िया अते वेदां दी जड़े ओ ऋषि नौ प्रकार दियां व्याकरण पढ़े हुए सी पिंगल आदि का भी हिसाब किताब से उन्हां द्वारा वेदां नूं चंगी तरह विचारिया कोख्या इतना वड्डा धुरंधर विद्वान भी बन गया। निबल भयंगम साधे न्योली धोती ते वस्ती ते इस तरह जड़ी तराट किरिया पचंगमा नाड़ी जड़ी कुंडल नहीं है इस नूं भी साधना कीता। सो जिस तरह अपने 22 गज लंबी और एक चप्पा चौड़ी मलमल दी लीर पानी विच भिओ लैणी पहला कुछ दिन वर्त रखना पैंदा ते फिर सूक्ष्म आहार दुध आदि करना ते फिर वह जिहड़ी लीर है वह वाले हुए पानी विच थोड़ा निमक पाया हुए भिओ के हौली हौली फिर वह निकल लैणे चप्पा बाहर रखनी दंदा ना फड़ के जा हाथ ना फिर पेट नूं मधाणी वांग हिलाउणा ते अंतड़ियां दी जो बलगम है ਉਸ ਲੀਰ ਨੂੰ ਲੱਗ ਜਾਂਦੀ ਹੈ ਹੌਲੀ ਪੌਲੀ ਉਹ ਜਿਹੜੀ ਫਿਰ ਲੀਰ ਹੈ ਉਹ ਬਾਹਰ ਕੱਢ ਲੈਣੀ ਇਸ ਤਰ੍ਹਾਂ ਉਹ ਫੇਫੜਿਆਂ ਦੀ ਸਾਲੀ ਨਾਲੀ ਜਾਂ ਪੇਟ ਦੀ ਇਸ ਤਰ੍ਹਾਂ ਅੰਦਰਾਂ ਦੀ ਸਫਾਈ ਕਰਦੇ ਆ ਜਿਹੜੇ ਹੱਠ ਯੋਗੀ ਹੈ ਉਹ ਕਿਰਿਆ ਵੀ ਕਰ ਲੈ ਤੇ ਇਸ ਤਰ੍ਹਾਂ ਜੋ ਆਪਣੇ ਧੋਤੀ ਹੈ ਤੇ ਫਿਰ ਇਸੇ ਤਰ੍ਹਾਂ ਨਿਵਲੀ ਕਿਰਿਆ ਆਪਣੇ ਡੋਰ ਜਿਹੜੀ ਰੇਸ਼ਮ ਦੀ ਉਹ ਵੱਟ ਕੇ ਤੇ ਮੋਰਲਾ ਸਿਰਾ ਮੂੰਹ ਦੇ ਨਾਲ ਤਿੱਖਾ ਕਰਕੇ ਖੱਬੀ ਨਾਸ ਵਿੱਚ ਪਾ ਕੇ ਤੇ ਸੰਘ ਰਾਹੀਂ ਉਹ ਡੋਰ ਕੱਢ ਲੈਣੀ ਫਿਰ ਉਹਨੂੰ ਫੇਰ ਕੇ ਤੇ ਤ੍ਰਿਪਟੀ ਨੂੰ ਸਾਫ ਕਰਨਾ ਇਸ ਤਰ੍ਹਾਂ ਸੱਜੀ ਨਾਸ ਵਿੱਚ ਪਾ ਕੇ ਫਿਰ ਉਹ ਗਲ ਰਾਹੀਂ ਕੱਢ ਕੇ ਇਹਦੀ ਸੁਖਮਨਾ ਨਾੜੀ ਦੀ ਸਫਾਈ ਕਰਦੇ ਹੈ ਤੇ ਇਹ ਜਿਹੜਾ ਨਿਉਲੀ ਕਿਰਿਆ ਇਹ ਵੀ ਕਰ ਲੈ ਤੇ ਜਿਹੜੀ ਭੁਜੰਗਵਾਂ ਨਾੜੀ ਹੈ ਇਹ ਫਿਰ ਮੂਲ ਬੰਦ ਜਲੰਧਰ ਬੰਦ ਜਿਹੜੇ ਹੈ ਉਡਿਆਨ ਬੰਦ ਤੇ ਇਸ ਤਰ੍ਹਾਂ ਸਾਰੇ ਬੰਦ ਲਾ ਕੇ ਫਿਰ ਇਹ ਛੇ ਚੱਕਰ ਹੈ ਇਹਨਾਂ ਦਾ ਭੇਦਨ ਕਰਕੇ ਤੇ ਜੋ ਵਿਸ਼ਨੂੰ ਗ੍ਰੰਥੀ ਹੈ ਜਾਂ ਰੁਦਰ ਗ੍ਰੰਥੀ ਹੈ ਉਹਨੂੰ ਸਿੱਧ ਕਰਕੇ ਫਿਰ ਇਹ ਜਿਹੜੇ ਹੱਠ ਯੋਗੀ ਹੈ ਇਹ ਭੁਜੰਗਵਾਂ ਨਾੜੀ ਜਿਹੜੀ ਕੁੰਡਲਨੀ ਹੈ ਇਹਨੂੰ ਸਿੱਧ ਕਰਦੇ ਹੈ ਇਹਦੇ ਸਿੱਧ ਕਰਨੇ ਦੇ ਨਾਲ ਬੜੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਜਿਹੜੀਆਂ ਪ੍ਰਾਪਤ ਹੋ ਜਾਣੀਆਂ ਇਸ ਤਰ੍ਹਾਂ ਦਾ ਉਹ ਹੱਠ ਯੋਗ ਵਾਲੇ ਜਿਹੜੇ ਬੜੀ ਲੰਬੀ ਚੌੜੀ ਕਿਰਿਆ ਇਸ ਤਰ੍ਹਾਂ ਬਸਤੀ ਹੈ ਜਿਹੜੀ ਉਹ ਪੇਟ ਦੀ ਸਫਾਈ ਵਾਸਤੇ ਇਸ ਤਰ੍ਹਾਂ ਉਹ ਪੇਟ ਨੂੰ ਪਾਣੀ ਨਾਲ ਭਰ ਕੇ ਫਿਰ ਸਫਾਈ ਕਰਦੇ ਹੈ ਪਰ ਹਜ਼ੂਰ ਪਾਤਸ਼ਾਹ ਦੱਸਦੇ ਹੈ ਪ੍ਰੇਮੀਆਂ ਨੇ ਪੁੱਛਿਆ ਕਿ ਇਹਨਾਂ ਕਰਮਾਂ ਦੇ ਕਰਨੇ ਦੇ ਨਾਲ ਕੋਈ ਪੰਜਾਂ ਵਿਕਾਰਾਂ ਤੋਂ ਛੁਟਕਾਰਾ ਹੁੰਦਾ ਹੋਵੇਗਾ ਹਜ਼ੂਰ ਦੱਸਦੇ ਹੈ ਪੰਜ ਜਨਾ ਸਿਉਂ ਸੰਗ ਨਾ ਛੁਟਕਿਓ ਇਹ ਜਿਹੜੇ ਪੰਜ ਵਿਕਾਰ ਹੈ ਇਹਨਾਂ ਵੱਲੋਂ ਛੁਟਕਾਰਾ ਨਹੀਂ ਹੁੰਦਾ ਹੁਣੇ ਰਾਗੀ ਸਿੰਘ ਕੀਰਤਨ ਕਰ ਰਹੇ ਸੀ ਮੁਸਨਹਾਰ ਪੰਜ ਬਟਵਾਰੇ ਸੁਨੇ ਨਗਰ ਪਰੇ ਠੱਗ ਹਾਰੇ ਦਰਬ ਸਿਆਣਪ ਨਾ ਹੋਏ ਰਹਤੇ ਇਹ ਯਤਨਾਂ ਨਾਲ ਕਾਬੂ ਨਹੀਂ ਆਉਂਦੇ ਤਾਂ ਗੁਰੂ ਦੀ ਕਿਰਪਾ ਨਾਲ ਹੀ ਹੈ ਮਨ ਵਸ ਆਵੈ ਨਾਨਕਾ ਇਹ ਪੂਰਨ ਕਿਰਪਾ ਹੋਵੇ ਪੰਜ ਜਨਾ ਸਿਉਂ ਸੰਗ ਨਾ ਛੁਟਕੇ ਜਿਹੜੇ ਪੰਜ ਵਿਕਾਰ ਹੈ ਇਹਨਾਂ ਵੱਲੋਂ ਇਹਨਾਂ ਸਾਧਨਾਂ ਨਾਲ ਛੁਟਕਾਰਾ ਪ੍ਰਾਪਤ ਨਹੀਂ ਹੁੰਦਾ ਇਹ ਯੋਗਾ ਅਭਿਆਸ ਨਾਲ ਉਮਰ ਲੰਬੀ ਹੋ ਜਾਂਦੀ ਹੈ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਣੀਆਂ ਲੇਕਿਨ ਇਹ ਜਿਹੜੇ ਪੰਜ ਵਿਕਾਰ ਹੈ ਇਹ ਬੜੇ ਹਾਵੀ ਹੈ ਇਹਨਾਂ ਸਾਧਨਾਂ ਨਾਲ ਵੀ ਛੁਟਕਾਰਾ ਨਹੀਂ ਹੁੰਦਾ ਆਦਕ ਅਹੰਗ ਬੁੱਧ ਵਾਧੇ ਇਹ ਜਿਹੜੇ ਸਾਧਨ ਆ ਕਰਨੇ ਨਾਲ ਜਦੋਂ ਬੰਦੇ ਵਿੱਚ ਕੋਈ ਸਿੱਧੀ ਆ ਜਾਂਦੀ ਹੈ ਤੇ ਫਿਰ ਉਹਦੀ ਬੁੱਧੀ ਜਿਹੜੀ ਹੈ ਬਹੁਤ ਹੰਕਾਰ ਵਿੱਚ ਵਧਾਏ ਮਾਨ ਹੋ ਜਾਂਦੀ ਹੈ ਹੰਕਾਰ ਦੇ ਬੰਨ ਨੂੰ ਬੰਨਣ ਲੱਗ ਜਾਂਦਾ ਮੇਰੇ ਚ ਸ਼ਕਤੀ ਹੈ ਮੈਂ ਆਕਾਸ਼ ਚ ਨਿਰਾ ਧਾਰ ਰਹਿ ਸਕਦਾ ਪਾਣੀ ਤੇ ਚਟਾਨ ਵਾਂਗ ਚੱਲ ਸਕਦਾ ਅੰਗ ਜੁਦੇ ਜੁਦੇ ਕਰ ਸਕਦਾ ਫਿਰ ਇਕੱਠੇ ਕਰ ਸਕਦਾ ਦਿਲ ਦੀ ਗੱਲ ਬੁੱਝ ਸਕਦਾ ਸੂਖਮ ਹੋ ਸਕਦਾ ਸਥੂਲ ਹੋ ਸਕਦਾ ਪੰਛੀ ਵਾਂਗ ਉੱਡ ਸਕਦਾ ਇਸ ਤਰ੍ਹਾਂ ਦੀਆਂ ਬੜੀਆਂ ਇਹ ਹੈ ਨੌ ਨਿਧੀਆਂ ਅਠਾਰਾਂ ਸਿੱਧੀਆਂ ਫਿਰ ਕਹਿੰਦੇ ਜਿਹੜੀ ਬੁੱਧੀ ਹੈ ਉਹ ਹੰਕਾਰ ਦੇ ਵਿੱਚ ਵੱਜ ਜਾਂਦੀ ਹੈ ਲੇਕਿਨ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਪਿਆਰੇ ਇਨ ਬਿਧ ਮਿਲਣ ਨਾ ਜਾਈ ਇਹ ਪਿਆਰਿਓ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਵਿਧੀਆਂ ਇਹਨਾਂ ਦੇ ਨਾਲ ਪਰਮੇਸ਼ਰ ਨੂੰ ਨਹੀਂ ਮਿਲਿਆ ਜਾਂਦਾ ਉਲਟਾ ਜਿਹੜੀ ਹੰਕਾਰ ਵਿਰਤੀ ਹੈ ਉਹ ਬੜੀ ਹਾਵੀ ਹੋ ਜਾਂਦੀ ਹੈ ਤੇ ਬਲਕਿ ਜਦੋਂ ਕੋਈ ਵਿੱਚ ਕਰਾਮਾਤ ਆ ਜਾਂਦੀ ਹੈ ਉਹ ਆਪਣੇ ਆਪ ਨੂੰ ਰੱਬ ਮੰਨ ਕੇ ਬਹਿ ਜਾਂਦਾ ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣੋ ਰਾਹ ਚਲਾਇਓ ਪਾਰ ਬ੍ਰਹਮ ਕਿਨਹੂੰ ਨਾ ਪਛਾਨਾ ਉਹ ਆਪੋ ਆਪਣੇ ਰਾਹ ਚਲਾ ਕੇ ਬਹਿ ਗਿਆ ਕਿ ਅਸੀਂ ਰੱਬ ਹੈ ਤੇ ਇਸ ਤਰ੍ਹਾਂ ਦਾ ਵੀ ਦੋਸ਼ ਜਿਹੜਾ ਭਏ ਪੈਦਾ ਹੋ ਜਾਂਦਾ। ਮੈਂ ਕੀਏ ਕਰਮ ਅਨੇਕਾਂ, ਕਹਿੰਦੇ ਇਸ ਤਰ੍ਹਾਂ ਦੇ ਅਸੀਂ ਅਨੇਕਾਂ ਕਰਮ ਕਰ ਦੇਖੇ ਹੈ, ਲੇਕਿਨ ਇਹਨਾਂ ਪੰਜਾਂ ਦੂਤਾਂ ਵੱਲੋਂ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਹੈ। ਹੋਰ ਬੜੇ ਸਾਧਨ ਕਰਕੇ ਦੇਖੇ ਹੈ, ਹੁਣ ਇਸ ਵੇਲੇ ਹਾਰ ਪਰਿਓ ਸਵਾਮੀ ਕੈ ਦੁਆਰਾ, ਹਾਰ ਕੇ ਹੁਣ ਸਵਾਮੀ ਜੋ ਮਾਲਕ ਪਰਮੇਸ਼ਰ ਹੈ ਉਹਦੇ ਦੁਆਰੇ ਵਿੱਚ ਪੈ ਗਏ ਹਾਂ, ਟਹਿ ਗਏ ਹਾਂ, ਨਮਸਕਾਰ ਕਰਦੇ ਹਾਂ। ਆਪਣੀ ਹੰਗਤਾ ਨੂੰ ਬੁੱਧੀ ਦੀ ਚਿਤਰਾਈ ਨੂੰ ਤਿਆਗ ਦਿੱਤਾ ਹੈ। ਦੀਜੈ ਬੁੱਧ ਬਵੇਕਾ, ਇਹ ਮਹਾਰਾਜ ਜਿਹੜੀ ਵਿਸ਼ੇ ਵਿਛਾਣੀ ਬੁੱਧ ਸੀ ਵਿਕਾਰਾਂ ਨੂੰ ਪੈਦਾ ਕਰਨ ਵਾਲੀ, ਉਹ ਨਿਵਿਰਤ ਕਰ ਦਿਓ ਅਤੇ ਆਤਮਾ ਗਿਆਨ ਵਾਲੀ ਪਰਮਾਤਮਾ ਦੇ ਮਿਲਾਪ ਵਾਲੀ ਜਿਹੜੀ ਵਿਵੇਕ ਜੀਵ ਬ੍ਰਹਮ ਦੀ ਏਕਤਾ ਵਾਲੀ ਬੁੱਧੀ ਆਤਮਾ ਵਿਛਾਣੀ ਹੈ, ਉਹ ਕਿਰਪਾ ਕਰਕੇ ਸਾਨੂੰ ਬਖਸ਼ ਦੇਣਾ ਕਰੋ। ਰਹਾਓ ਵਿਸ਼ਰਾਮ ਦੇ ਕੇ ਕਿਰਪਾਲਤਾ ਕਰਦੇ ਹਨ। ਮੌਨ ਭਇਓ ਕਰ ਪਾਤੀ ਰਹਿਓ, ਕਈ ਮੌਨ ਧਾਰ ਲੈਂਦੇ ਐ, ਮੋਨੀ ਬਾਬਾ ਬਣ ਜਾਂਦੇ ਐ, ਕਈਆਂ ਨੇ ਆਪਣਾ ਨਾਂ ਹੀ ਮੋਨੀ ਰੱਖਿਆ ਹੋਇਆ ਤੇ ਫਿਰ ਸਲੇਟਾਂ ਲਿਖ ਲਿਖ ਦੇਈ ਜਾਣੀਆਂ, ਕਾਪੀਆਂ ਲਿਖ ਲਿਖ ਭਰੀ ਜਾਣੀਆਂ। ਮੋਨੀ ਹੋਏ ਬੈਠਾ ਅਕਾਂਤੀ ਹਿਰਦੈ ਕਲਪਨ ਕੰਠਾ, ਮੋਨੀ ਹੋ ਕੇ ਅਕਾਂਤ ਚ ਬਹਿ ਗਿਆ ਤੇ ਹਿਰਦੇ ਵਿਚ ਕਲਪਨਾ ਦੀਆਂ ਗੰਢਾਂ ਬੰਨੀ ਜਾਂਦਾ। ਇੱਕ ਤੇ ਗੁੰਗ ਮੌਨ ਹੈ ਜਿਵੇਂ ਪਸ਼ੂ ਹੈ, ਤੇ ਬੰਦਿਆਂ ਚ ਵੀ ਵਿਰਲੇ ਵਿਰਲੇ ਗੁੰਗੇ ਹੈ। ਇੱਕ ਕਾਸ਼ਟ ਮੌਨ ਹੈ ਜਿਵੇਂ ਦਰਖਤ ਹੈ, ਇੱਕ ਜੜ ਮੌਨ ਹੈ ਜਿਵੇਂ ਪੱਥਰ ਹੈ, ਇੱਕ ਗਿਆਨ ਮੌਨ ਹੈ ਕਿ ਸੰਤ ਮਿਲੇ ਕਈ ਸੁਣੀਆਂ, ਕਈ ਹੈ ਮਿਲੇ ਸੰਤ ਮਸ਼ਟ ਕਰ ਰਹੀ ਹੈ। ਲੋੜ ਅਨੁਸਾਰ ਬਚਨ ਕਰਨਾ, ਬੇਮਤਲਬਾ ਬਚਨ ਨਹੀਂ ਕਰਨਾ, ਇਹ ਗਿਆਨ ਮੌਨ ਹੈ। ਉਵੇਂ ਮੌਨ ਰਹਿਣਾ ਤੇ ਜ਼ਰੂਰਤ ਹੈ ਤੇ ਉਹ ਬਚਨ ਕਰੋ, ਉਹ ਵੀ ਯਥਾਰਥ, ਫਜ਼ੂਲ ਗੱਲ ਨਹੀਂ ਕਰਨੀ, ਇਹ ਗਿਆਨ ਮੌਨ ਭਾਈ ਠੀਕ ਹੈ। ਤੇ ਕਈ ਇਸ ਤਰ੍ਹਾਂ ਮੌਨ ਧਾਰ ਲੈਂਦੇ ਆ, ਮੋਨੀ ਹੋ ਗਿਆ, ਮੋਨੀ ਬਾਬਾ ਬਣ ਗਿਆ। ਕਰ ਪਾਤੀ ਰਹਿਓ, ਆਪਣੇ ਆਪ ਨੂੰ ਬੜੇ ਤਿਆਗੀ ਸਮਝਦੇ ਆ, ਕਰ ਮੈਨੇ ਹੱਥਾਂ ਨੂੰ ਪਾਤਰ ਸਮਝਦੇ ਆ, ਭਾਂਡਾ ਵੀ ਨਹੀਂ ਵਰਤਦੇ, ਹੱਥਾਂ ਤੇ ਹੀ ਰੋਟੀ ਲਿਆ ਕੇ ਖਾ ਲੈਣੀ। ਅਸੀਂ ਕਰ ਪਾਤਰ ਹੀ ਹੈ, ਬੜੇ ਤਿਆਗੀ ਹੈ, ਫਿਰ ਖਾ ਕੇ ਉੱਥੇ ਹੱਥ ਝਾੜ ਕੇ ਤੁਰ ਜਾਣਾ, ਕਰ ਪਾਤਰੀ ਵੀ ਬਣ ਜਾਏ, ਇਹ ਵੀ ਕਰ ਕਰਕੇ ਦੇਖਿਆ। ਨਗਨ ਫਿਰਿਓ ਬਨ ਮਾਹੀ, ਫਿਰ ਵਸਤਰ ਤਿਆਗ ਦਿੱਤੇ, ਨੰਗਾ ਹੋ ਕੇ ਜੰਗਲਾਂ ਵਿਚ ਬਨਵਾਣੂਆਂ ਨੂੰ ਘੁੰਮਦਾ ਰਿਹਾ। ਪਾਤਸ਼ਾਹ ਕਹਿੰਦੇ ਨਗਨ ਫਿਰਤ ਜੋ ਪਾਈਆ ਜੋਗ, ਬਨ ਕਾ ਮਿਰਗ ਮੁਕਤ ਸਭ ਹੋ, ਕਿਆ ਨਾਂਗੇ ਕਿਆ ਵਾਧੇ ਜਾਮ, ਜਬ ਨਹੀਂ ਚੀਨਸ ਆਤਮ ਰਾਮ। ਸੋ ਇਸ ਵਾਸਤੇ ਜਿੰਨਾ ਚਿਰ ਆਤਮਾ ਰਾਮ ਨੂੰ ਨਹੀਂ ਚੀਨ ਜਾਣਦੇ, ਇਹ ਸਾਧਨ ਵੀ ਪਾਤਸ਼ਾਹ ਕਹਿੰਦੇ ਵਿਅਰਥ ਹੈ। ਤਟ ਤੀਰਥ ਸਭ ਧਰਤੀ ਭਰਮਿਓ, ਕਈ ਕੀ ਕਰਦੇ ਹੈ, ਉਹ ਗੰਗਾ ਦੇ ਕਿਨਾਰੇ ਤੁਰੇ ਫਿਰਦੇ ਹੈ, ਉਥੋਂ ਤੁਰ ਪੈ ਗੰਗਨੋਤਰੀ ਜਮਨੋਤਰੀ ਤੋਂ ਕਿਨਾਰੇ ਕਿਨਾਰੇ, ਜਿੱਥੇ ਭੁੱਖ ਲੱਗੀ ਉੱਥੇ ਭਿਖਿਆ ਮੰਗ ਕੇ ਦੋ ਮਨੀਆਂ ਖਾ ਲਈਆਂ, ਗੰਗਾ ਸਾਗਰ ਤੇ ਚਲੇ ਗਏ। ਉਧਰੋਂ ਫੇਰ ਬੈਕ ਮੋੜ ਪੈ, ਫੇਰ ਉਧਰ ਨੂੰ ਉੱਤਰਾਖੰਡ ਵੱਲ ਨੂੰ ਬਦਰੀਨਾਥ ਵੱਲ ਨੂੰ ਚੱਲ ਪੈ, ਵੀ ਜੇ ਗੰਗਾ ਦੇ ਕਿਨਾਰੇ ਰਹਾਂਗੇ ਮਰ ਜਾਂਗੇ ਤੇ ਮੁਕਤੀ ਹੋ ਜਾਏਗੀ। ਕਈ ਤੀਰਥਾਂ ਦੇ ਤੱਟ ਕਿਨਾਰਿਆਂ ਤੇ ਫਿਰਦੇ ਐ, ਕਈ ਧਰਤੀ ਦਾ ਭਰਮਣ ਕਰਦੇ ਐ। ਜੇ ਪੁੱਛੋ ਕੌਣ ਆ, ਹਮ ਚੱਕਰਵਾਤੀ ਹੋਤੇ ਹੈ, ਚੱਕਰਵਾਤੀ ਦਾ ਕੋਈ ਰਾਜਾ ਹੁੰਦਾ ਜਿਹਦਾ ਰਾਜ ਹੋਵੇ, ਤੇ ਡੰਡਕ ਮੰਡਲ ਮੋਢੇ ਭਾਰ, ਯੋਗ ਨਹੀਂ ਹੈ ਕਰਮਾਂ ਦੀ ਮਾਰ। ਕੋਈ ਸੇਵਾ ਨਹੀਂ ਕਰਨੀ, ਕੋਈ ਸਿਮਰ ਨਹੀਂ ਕਰਨਾ, ਕੋਈ ਕਿਰਤ ਨਹੀਂ ਕਰਨੀ, ਇਸ ਤਰ੍ਹਾਂ ਤੁਰੇ ਫਿਰਨਾ, ਬੋਝਾ ਚੱਕ ਕੇ ਡੰਡਾ ਦੇ ਕਮੰਡਲ ਮੁੰਡੇ ਦੇ ਭਾਰ ਲੱਦੀ ਫਿਰਨਾ, ਕਹਿੰਦੇ ਦਾ ਕਰਮਾਂ ਦੀ ਕੋਈ ਮਾਰ ਬੱਗੀ ਹੈ, ਇਸ ਤਰ੍ਹਾਂ ਫਿਰ ਰਹੇ ਹੈ। ਸੋਇਰੇ ਵਾਸਤੇ ਕਈ ਧਰਤੀ ਦਾ ਭਰਮਣ ਕਰਦੇ ਆ, 68 ਤੀਰਥ ਹੈ ਜੇ 25 ਕੋ ਰੋਜ਼ ਜਾਈਏ ਤੇ ਸਾਲ ਵਿੱਚ ਫਿਰ ਉਹ 68 ਤੀਰਥਾਂ ਦੀ ਯਾਤਰਾ ਹੋ ਜਾਂਦੀ ਹੈ। ਸਾਰੀ ਧਰਤੀ ਦਾ ਭਰਮਣ ਕਰਦੇ ਆ, ਆਪਣੇ ਆਪ ਨੂੰ ਚੱਕਰਵਾਤੀ ਕਹਾਉਂਦੇ ਆ, ਦੋ ਦੋ ਰੁਪਏ ਵਾਸਤੇ, ਦੋ ਦੋ ਰੋਟੀਆਂ ਵਾਸਤੇ ਹੱਥ ਅੱਡਦੇ ਆ, ਕਹਾਉਂਦੇ ਚੱਕਰਵਰਤੀ ਆ। ਦੁਬਦਾ ਛੁੱਟ ਕੇ ਨਾਹੀ, ਉਹ ਬਹੁਤੀਆਂ ਜਗ੍ਹਾ 'ਚ ਘੁੰਮਦੇ ਆ। ਜਦੋਂ ਬੈਠਣਗੇ, ਅਸੀਂ ਫਲਾਨੀ ਜਗ੍ਹਾ ਗਏ ਸੀ, ਉਹਨਾਂ ਨੇ ਪੇੜੇ ਖਿਲਾਏ, ਫਲਾਨੀ ਜਗ੍ਹਾ ਗਏ, ਉਹਨੇ ਸਾਨੂੰ ਪੁੱਛਿਆ ਹੀ ਨਹੀਂ। ਫਲਾਨੀ ਜਗ੍ਹਾ ਨਾਲ ਦੰਦ ਘਸਾਈ ਵੀ ਮਿਲੀ ਸੀ, ਆਰਾਮ ਵਾਸਤੇ ਜਗ੍ਹਾ ਬਹੁਤ ਵਧੀਆ, ਬਿਸਤਰੇ ਬਹੁਤ ਵਧੀਆ ਮਿਲੇ। ਅਮਕੀ ਜਗ੍ਹਾ, ਉੱਥੇ ਤਾਂ ਉਹਨਾਂ ਨੇ ਟੁੱਟੀ ਹੋਈ ਮੰਜੀ ਵੀ ਨਹੀਂ ਦਿੱਤੀ, ਬਸ ਇਸ ਤਰ੍ਹਾਂ ਦਾ ਇਕੱਠਾ ਕਰੀ ਫਿਰਨਾ, ਕੋਈ ਬਾਣੀ ਨਹੀਂ ਪੜ੍ਹਨੀ, ਕੋਈ ਨਾਮ ਨਹੀਂ ਜਪਣਾ, ਤੇ ਰਾਗ ਤੇ ਦਵੈਸ਼ ਵਾਲੀ ਜਿਹੜੀ ਬਿਰਤੀ, ਦੁਬਦਾ ਇਹਨੂੰ ਕਹਿੰਦੇ ਆ। ਜਿੱਥੇ ਕੋਈ ਸਤਿਕਾਰ ਮਿਲ ਗਿਆ ਉਹਨਾਂ ਪਿਆਰ ਕਰਨਾ, ਨਰਾਦਰ ਹੋਇਆ ਉਹਦੀ ਨਿੰਦਿਆ ਕਰਨੀ, ਇਹ ਦੁਬਦਾ ਬਿਰਤੀ ਤੋਂ ਕਹਿੰਦੇ। ਧਰਤੀ ਘੁੰਮਣ ਨਾਲ ਵੀ ਛੁਟਕਾਰਾ ਨਹੀਂ ਹੁੰਦਾ, ਤੇ ਇਸ ਵਾਸਤੇ ਕਹਿੰਦੇ ਫਿਰ ਇਹ ਪਾਪ ਬਿਰਤੀਆਂ ਨਾਲ ਹੀ ਹੈ। ਜਿੱਥੇ ਮਰਜ਼ੀ ਚਲ ਜਾਓ, ਦੇਸ਼ ਛੋੜ ਪ੍ਰਦੇਸ ਹੈ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਅੱਜ ਤੇ ਜਿੱਥੇ ਚਲ ਜਾਓ ਨਾਲੇ ਜਾਂਦੇ ਹੈ, ਤਿਆਗਦੇ ਨਹੀਂ। ਮਨ ਕਾਮਨਾ ਤੀਰਥ ਜਾਏ ਬਸਿਓ, ਮਨ ਦੇ ਵਿੱਚ ਐਸੀਆਂ ਕਾਮਨਾ ਪੈਦਾ ਕਰ ਲਈਆਂ, ਉਵੇਂ ਕਾਮਨਾ ਹੁੰਦੀ ਹੈ ਸੁੱਤ ਦੀ, ਬਿਰਤ ਦੀ, ਤੇ ਲੋਕਾਂ ਵਿੱਚ ਚੰਗਾ ਜਸ ਕਰਾਉਣ ਦੀ, ਇਹ ਬਾਸ਼ਨਾਵਾਂ ਹੁੰਦੀਆਂ, ਹੋਰ ਵੀ ਬਹੁਤ ਸਾਰੀਆਂ ਹੈਗੀਆਂ ਇਹਦੇ ਅੰਤਰਗਤ ਆ ਜਾਂਦੀਆਂ। ਮਨ ਵਿੱਚ ਐਸੀ ਕਾਮਨਾ ਧਾਰ ਲਈ ਕਿ ਤੀਰਥਾਂ ਤੇ ਜਾ ਕੇ ਨਿਵਾਸ ਕਰੀਏ, ਸਿਰ ਕਰਵੱਤ ਧਰਾਏ। ਅੱਗੇ ਪੰਡਤਾਂ ਨੇ ਉੱਥੇ ਕਾਸ਼ੀ 'ਚ ਕਾਰਾ ਲਾਇਆ ਹੁੰਦਾ ਸੀ, ਉਹਦਾ ਨਾਂ ਕਲਵੱਤਰ ਸੀ। ਕਹਿਣਾ ਵੀ ਜਿਹੜਾ ਇਹਦੇ 'ਤੇ ਆਪਣਾ ਆਪ ਚਰਾ ਲੈ, ਉਹ ਸਿੱਧਾ ਸ਼ਿਵਜੀ ਦੀ ਪੁਰੀ ਨੂੰ ਜਾਏਗਾ, ਉਹਦਾ ਮਾਲ ਮੱਤਾ ਜਿਹੜਾ ਸੀ ਇਹਨੇ ਹੜੱਪ ਕਰ ਲੈਣਾ। ਇਸ ਤਰ੍ਹਾਂ ਦੀ ਕਿਰਿਆ, ਦੁਆਰਕਾ ਜਾ ਕੇ ਛਾਪਾ ਲਵਾਓ ਜੀ, ਉਹ ਅੱਗ ਵਿੱਚ ਜਿਵੇਂ ਢੱਟੇ ਦੇ ਆਪਣੇ ਲਾਉਂਦੇ ਆ, ਇਸ ਤਰ੍ਹਾਂ ਅੱਗ 'ਚ ਤਪਾ ਕੇ ਠੱਪਾ ਲਾ ਦੇਣਾ। ਟੱਟੇ ਦੇ ਤਾਂ ਹੁੰਦਾ ਨਾ ਵੀ ਭਾਈ ਇਹ ਸਰਕਾਰ ਵੱਲੋਂ ਛੱਡਿਆ ਹੋਇਆ, ਇਸ ਤਰ੍ਹਾਂ ਦੀ ਇਹ ਕਿਰਿਆ ਕਰਦੇ ਸੀ। ਇਹ ਦੁਆਰਕਾ ਦੀ ਛਾਪ ਲਵਾ ਕੇ ਆਇਆ, ਉਹਨੂੰ ਦੁਆਰਕਾ ਛਾਪ ਕਹਿੰਦੇ ਆ। ਤੀਰਥਾਂ ਤੇ ਜਾ ਕੇ ਨਿਵਾਸ ਕਰ ਲੈਂਦੇ ਆ ਕਿ ਬਾਹਰ ਨਹੀਂ ਜਾਣਾ, ਕਾਸ਼ੀ ਮਰਨ ਆਤ ਮੁਗਤੇ, ਕਾਸ਼ੀ ਵਿੱਚ ਮਰਾਂਗੇ ਤੇ ਮੁਗਤ ਹੋ ਜਾਵਾਂਗੇ, ਤੇ ਜਾਂ ਸਿਰ ਦੇ ਉੱਤੇ ਜਿਹੜਾ ਕਲਵੱਤਰ ਆ ਰਹਾ ਉਹ ਧਰਾ ਲੈਣਾ, ਚਰਾ ਲੈਣਾ, ਉਹਦੇ ਨਾਲ ਵੀ ਮੁਕਤੀ ਮਿਲ ਜਾਏਗੀ। ਸੋ ਇਸ ਤਰ੍ਹਾਂ ਵੀ ਮੁਕਤੀਆਂ ਨਹੀਂ ਮਿਲਦੀਆਂ, ਤੇ ਇਹ ਅੰਗਰੇਜ਼ਾਂ ਨੇ ਉਹ ਪੱਟੀ ਹੈ ਜਗ੍ਹਾ ਜਦੋਂ ਇਹਨਾਂ ਦਾ ਰਾਜ ਆਇਆ, ਪਹਿਲਾਂ ਹੁੰਦਾ ਸੀ ਕਾਸ਼ੀ ਦੇ ਵਿੱਚ। ਮਨ ਕੀ ਮੈਲ ਨਾ ਉਤਰੈ ਇਹ ਵਿਧ, ਇਸ ਤਰ੍ਹਾਂ ਦੀਆਂ ਵਿਧੀਆਂ ਕਰਨੇ ਨਾ, ਇਹ ਮਨ ਐਸਾ ਸੂਖਸ਼ਮ ਆ, ਇਹਨੂੰ ਜਿਹੜੀ ਮੈਲ ਲੱਗੀ ਹੈ ਇਹਨਾਂ ਗੱਲਾਂ ਨਾਲ ਵੀ ਉਤਰਦੀ ਨਹੀਂ ਹੈ। ਜੇ ਲੱਖ ਯਤਨ ਕਰਾਏ, ਜੇ ਲੱਖਾਂ ਤਰ੍ਹਾਂ ਦੇ ਯਤਨ ਕਰ ਲੈ। ਪਿੱਛੇ ਜਿਹਾ ਇੱਕ ਬਾਬਾ ਜੀ ਆ ਗਏ, ਬੜੇ ਮੋਟੇ ਤਾਜੇ ਸੀ, ਇੱਕ ਡੰਡਾ ਚੱਕਿਆ ਹੋਇਆ ਤਿੰਨਾਂ ਪੋਰਾਂ ਵਾਲਾ, ਅਖੇ ਹਮ ਦੰਡੀ ਸੰਨਿਆਸੀ ਹੋਤੇ ਹੈ, ਕਾਸ਼ੀ 'ਚ ਰਹਿੰਦੇ ਹੈ, ਸੰਨਿਆਸੀਆਂ ਦੇ ਦਾਸ ਫਿਰ ਕੇ ਹੈ, ਉਹਨਾਂ 'ਚੋਂ ਸਾਡਾ ਪਹਿਲੇ ਨੰਬਰ ਦਾ ਅਖਾੜਾ, ਅਤੇ ਕਾਸ਼ੀ 'ਚ ਜਿਹੜਾ ਮਰਜ ਹੈ ਉਹ ਮੁਕਤ ਹੋ ਜਾਂਦਾ। ਮੈਂ ਕਿਹਾ ਬਾਬਾ ਜੀ ਹੁਣ ਤੁਸੀਂ ਪੰਜਾਬ ਆ ਗਏ, ਜੇ ਫਿਰ ਇੱਥੇ ਮੌਤ ਆ ਗਈ ਫਿਰ ਕਿਵੇਂ ਹੋਵੇਗਾ? ਗੱਜ ਕੇ ਬੋਲੋ ਪੰਜਾਬ ਚ ਤੂੰ ਆ ਗਿਆ, ਮੌਤ ਦਾ ਤਾਂ ਪਤਾ ਹੀ ਨਹੀਂ, ਹਮ ਆਦਮੀ ਹਾਂ ਇਕਦਮ ਹੀ, ਮੋਹਲਤ ਮੌਤ ਨਾ ਜਾਣਾ, ਨਾਨਕ ਬਿਨ ਵਹਿ ਤਿਸੈ ਸਰੇ ਵਹੁ ਜਾ ਕੇ ਜੀ ਪੁਰਾਣਾ, ਇਹ ਕੋਈ ਪਤਾ ਥੋੜੀ ਆ ਕਦੋਂ ਆ ਜਾਣੇ ਆ। ਸੋ ਇਸ ਵਾਸਤੇ ਕਈ ਇਹਨਾਂ ਗੱਲਾਂ ਚ ਪਾਇਆ। ਕਸ਼ਮੀਰ ਨੇ ਇਹ ਕਿਹਾ ਸੀ ਨਾ, ਕਾਸ਼ੀ ਮਗਰ ਸੰਭੀ ਚਾਰੇ, ਹੋਸ਼ੀ ਭਗਤ ਕੈਸੇ ਉਤਰ ਸਪਾਰੀ। ਸੋ ਇਸ ਵਾਸਤੇ ਹੋਸ਼ੀ ਭਗਤੀ ਜਿਹੜੀ ਹੈ ਉਹਦੇ ਨਾਲ ਮੁਕਤੀ ਨਹੀਂ ਮਿਲਦੀ, ਉਹ ਤਾਂ ਗਿਆਨ ਤੋਂ ਬਿਨਾਂ ਮੁਕਤੀ ਪ੍ਰਾਪਤ ਹੋ ਨਹੀਂ ਸਕਦੀ। ਸਗਲ ਜਨਮ ਸ਼ੇਪੁਰੀ ਗਵਾਇਆ, ਮਰਤੀ ਵਾਰ ਮਗਰ ਉਠਾਇਆ, ਬਹੁਤ ਬਰਸ ਤਪ ਕੀਆ ਕਾਸ਼ੀ, ਮਰਨ ਪਿਆ ਮਗਹਰ ਕੀ ਵਾਸੀ। ਕਾਸ਼ੀ ਮਗਹਰ ਸੰਭੀ ਚਾਰੀ, ਹੋਸ਼ੀ ਭਗਤ ਕੈਸੇ ਉਤਰ ਸਪਾਰੀ। ਇੱਕ ਰਾਜਾ ਸੀ, ਉਹ ਪੰਡਤਾਂ ਨੇ ਇਹ ਝਾਂਸਾ ਦਿੱਤਾ ਕਿ ਤੁਸੀਂ ਕਾਸ਼ੀ ਚ ਮਰੋਗੇ, ਮੁਕਤ ਹੋ ਜਾਓਗੇ। ਉਹਨ ਕਿਹਾ ਜਦ ਤੱਕ ਪੈਰ ਆ ਬੰਦਾ ਕਿਤੇ ਨਾ ਕਿਤੇ ਚਲੇ ਜਾਂਦਾ। ਉਹ ਦੋਨੋਂ ਪੈਰ ਵਢਾ ਦਿੱਤੇ ਜੀ, ਵੀ ਨਾ ਤੁਰਾਂ ਤੇ ਨਾ ਬਾਹਰ ਜਾਵਾਂ, ਕਾਸ਼ੀ ਚ ਰਾਂ ਤੇ ਮੁਕਤ ਹੋ ਜਾ। ਉਹ ਸਾਧ ਸੰਗਤ ਜੀ ਕੋਈ ਬਹੁਤ ਤੇਜ਼ ਤਰਾਰ ਘੋੜੀ ਲਾਇਆ, ਉਹ ਕਿਸੇ ਨੂੰ ਉੱਤੇ ਬਹਿਣੀ ਨਾ ਦੇਵੇ, ਸਵਾਰੀ ਨਾ ਕਰਨ ਦੇਵੇ। ਇਹ ਹੁਣ ਉਹ ਕਸ਼ਤਰੀ ਰਾਜਾ ਰਿਹਾ ਸੀ, ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ ਕਰਦਾ ਰਿਹਾ ਸੀ, ਬੜਾ ਤਗੜਾ ਸਵਾਰ ਸੀ। ਹੁਣ ਦੇਖ ਕੇ ਕਹਿੰਦਾ ਵੀ ਪੈਰ ਹੁੰਦੇ ਤੇ ਸਵਾਰੀ ਕਰਕੇ ਦਿਖਾਉਂਦੇ, ਇਹਦੀ ਕੀ ਜ਼ਰੂਰਤ ਸੀ ਸਵਾਰੀ ਨਾ ਕਰਨ ਦੀ। ਕਹਿੰਦੇ ਮਹਾਰਾ ਆਪਣੀ ਕਾਸ਼ੀ ਦੀ ਬੇਇੱਜ਼ਤੀ ਬੜੀ ਹੈ, ਵੀ ਇੱਥੇ ਕੋਈ ਸਵਾਰ ਹੀ ਨਹੀਂ ਰਹਿ ਗਿਆ, ਵੀ ਤੁਹਾਨੂੰ ਚੁੱਕ ਕੇ ਉੱਤੇ ਬਹਾਲ ਦਿੰਦੇ ਹਾਂ, ਇੱਕ ਵਾਰੀ ਗੇੜਾ ਕੱਢ ਕੇ ਦਿਖਾ ਦਿਓ। ਉਹ ਚੁੱਕ ਕੇ ਬਹਾਲਤਾ, ਆ ਗਿਆ ਵਡਿਆਈ ਚ। ਹੁਣ ਪੈਰ ਤੇ ਹੈ ਨਾ ਸਰਕਾਬਾਂ ਦੇ ਜਿਹੜਾ ਜ਼ੋਰ ਪੈਂਦਾ, ਉਹ ਘੋੜੀ ਮਤਾਣੀ ਹੋ ਕੇ ਜਿਉਂ ਦੌੜੀ ਤੇ ਉਹ ਕਾਸ਼ੀ ਤੋਂ ਬਾਹਰ ਨਿਕਲ ਗਈ, ਉਤੋਂ ਡਿੱਗ ਪਿਆ ਤੇ ਨਾਲ ਹੀ ਪ੍ਰਾਣ ਨਿਕਲ ਗਏ। ਪੈਰ ਵੀ ਵਢਾਏ, ਮੁਕਤੀ ਫੇਰ ਨਹੀਂ ਮਿਲੀ। ਸੋ ਇਸ ਵਾਸਤੇ ਕਈ ਐਸੇ ਝਾਂਸਿਆਂ ਚ ਇਹੋ ਜਿਹੀਆਂ ਕਿਰਿਆ ਵੀ ਕਰਦੇ ਸੀ। ਪਾਤਸ਼ਾਹ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ, ਮਨ ਚ ਕਾਮਨਾ ਧਾਰ ਕੇ ਤੀਰਥਾਂ ਦੇ ਨਿਵਾਸ ਕਰਦੇ ਸੀ। ਸਿਰ ਕਰਵੱਤ ਧਰਾਏ, ਸਿਰ ਤੇ ਕਲਵੱਤਾ ਰਾਰੇ ਵੀ ਰਖਾ ਲੈਂਦੇ ਸੀ। ਮਨ ਕੀ ਮੈਲ ਨਾ ਉਤਰੈ, ਇਹ ਵਿਧ ਇਹਨਾਂ ਵਿਧੀਆਂ ਨਾਲ ਮਨ ਦੀ ਮੈਲ ਨਹੀਂ ਉਤਰਦੀ। ਆਰਾ ਸਰੀਰ ਨੂੰ ਤਾਂ ਚੀਰ ਦੋ, ਮਨ ਥੋੜੀ ਚੀਰ ਆਉਂਦਾ, ਮਨ ਦੀਆਂ ਵਾਸ਼ਨਾ ਸੰਕਲਪ ਤਾਂ ਚੀਰੇ ਨਹੀਂ ਜਾਂਦੇ, ਇਹਦਾ ਬੜਾ ਸੂਖਸ਼ਮ ਹੈ। ਉਹਤਾ ਨਾਮ ਦੀ ਨਾੜੀ ਹੈ, ਉਹ ਚ ਟੇਪ ਹੋਈ ਜਾਂਦੇ ਹੈ, ਸੂਖਸ਼ਮ ਲਿੰਗ ਸਰੀਰ ਵਿੱਚ ਮਰ ਕੇ ਜਾਂਦਾ, ਜੜੀ ਦੇਹ ਵਿੱਚ ਉਹ ਸਾਰੇ ਸੰਸਕਾਰ ਅਗਲੇ ਪਿਛਲੇ ਨਾਲ ਹੀ ਹੁੰਦੇ ਹੈ। ਉਹਨਾਂ ਸੰਸਕਾਰਾਂ ਦੇ ਨਾਲ ਹੀ ਇਹਦਾ ਜਨਮ ਹੁੰਦਾ ਹੈ, ਪੁਨਰ ਜਨਮ। ਕਣਕ ਕਾਮਨੀ ਹੈਵਰ ਗੈਵਰ, ਕਈ ਸਿਉਣੇ ਦਾ ਦਾਨ ਕਰਦੇ ਹੈ, ਕਾਮਨੀ ਕਈ ਕੰਨਿਆਂ ਦਾਨ ਕਰਦੇ ਹੈ, ਜਿਵੇਂ ਉਹ ਕੁਰਸ਼ੇਤਰ ਦੇ ਵਿੱਚ ਹੁੰਦਾ ਸੀ, ਉੱਥੇ ਬਾਹਮਣ ਕੰਨਿਆਂ ਦਾ ਦਾਨ ਲੈਂਦੇ ਸੀ ਰਾਜਿਆਂ ਤੋਂ, ਉਹਦਾ ਮੁੱਲ ਬਹੁਤ ਪਾ ਲੈਣਾ, ਉਹ ਪੈਸੇ ਦੇ ਨਾ ਹੋਣੇ, ਫਿਰ ਕਈ ਤਰ੍ਹਾਂ ਦੇ ਦੁਰਵਿਵਹਾਰ ਹੁੰਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਕਪਟ ਦੂਰ ਕਰਨ ਵਾਸਤੇ, ਇੱਜ਼ਤ ਬਹਾਲ ਕਰਨ ਵਾਸਤੇ ਕੰਨਿਆਂ ਦੀ ਐਸਾ ਕੌਤਕ ਕੀਤਾ, ਇੱਕ ਗਧੀ ਨੂੰ ਚੰਗਾ ਸ਼ਿੰਗਾਰਿਆ, ਚੰਗੀਆਂ ਹਮੇਲਾਂ ਪਾਈਆਂ, ਪੈਰਾਂ ਚ ਵੀ ਝਾਂਜਰਾਂ ਪਾਈਆਂ, ਝੁੱਲ ਬਹੁਤ ਕੀਮਤੀ, ਲਗਾਮ ਬੜੀ ਕੀਮਤੀ ਸੀ, ਹੀਰੇ ਜਵਾਹਰਾਤਾਂ ਨਾਲ ਜੜਿਆ ਹੋਇਆ ਉਹ ਸਮਾਨ ਸਾਰਾ। ਤੇ ਮਹਾਰਾਜ ਨੇ ਸੈਨਾ ਵੀ ਸੀ ਤੇ ਆਪ ਵੀ ਸ਼ਹਿਨਸ਼ਾਹ ਸਨ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਪੰਡਿਤ ਆ ਗਏ, ਮਹਾਰਾਜ ਕੰਨਿਆ ਦਾਨ ਕਰੋ, ਇੱਥੇ ਕੁਰਸ਼ੇਤਰ ਵਿੱਚ ਬਹੁਤ ਪੁੰਨ ਹੈ। ਮਹਾਰਾਜ ਕਹਿਣ ਲੱਗੇ ਭਾਈ ਆਹ ਜਿਹੜੀ ਗਧੀ ਹੈ ਇਹ ਵੀ ਤਾਂ ਮਦੀਨੇ ਹੀ ਹੈ, ਇਹਦਾ ਦਾਨ ਲੈ ਲਓ। ਹੁਣ ਜੇ ਤਾਂ ਉੱਤੇ ਸਾਜੋ ਸਮਾਜ ਦੇਖਣ ਤੇ ਪੰਡਿਤਾਂ ਦੇ ਮੂੰਹ ਚ ਲਾਲਾਂ ਆਉਣ ਵੀ ਲੈ ਚਲੀਏ, ਪੋਸ਼ਤਾਂ ਦਾ ਮਾਲ ਮਿਲਜੂਗਾ, ਹਾਲਾਤਾਂ ਵੀ ਮੌਜ ਨਾ ਖਾਣਗੀਆਂ। ਤੇ ਜੇ ਹੁਣ ਗਧੀ ਦੇ ਹੈ ਵੀ ਲੋਕ ਕਹਿਣਗੇ ਪੰਡਿਤਾਂ ਨੇ ਗਧੀ ਦਾ ਵੀ ਦਾਨ ਲੈ ਲਿਆ, ਉੱਥੇ ਸ਼ਰਮ ਮੰਨ। ਇੱਕ ਫਿਰ ਮਨੀ ਰਾਮ ਪੰਡਿਤ ਸੀ, ਉਹਦੀ ਮਾਤਾ ਬੜੀ ਗਿਆਨਵਾਨ ਸੀ, ਪਿਤਾ ਗੁਜਰਿਆ ਸੀ। ਉਹ ਮਾਤਾ ਜੀ ਕਹਿਣ ਲੱਗੇ ਜਾ ਉਹ ਕਪਲਾਂ ਗਊ ਦੇ ਰੂਪ ਚ ਪਲਟ ਜਾਏਗੀ, ਉਹ ਆਪ ਪਰਿਪੂਰਨ ਪਰਮੇਸ਼ਰ ਹੈ, ਜੋ ਬਖਸ਼ਿਸ਼ ਕਰਦੇ ਲਾਇਆ। ਉਹ ਮਨੀ ਰਾਮ ਆ ਗਿਆ ਕਿ ਮਹਾਰਾਜ ਆਪ ਮਿਹਰ ਕਰਕੇ ਜੋ ਵੀ ਬਖਸ਼ਿਸ਼ ਕਰੋਗੇ। ਤੇ ਹਜੂਰ ਨੇ ਕਿਹਾ ਇਹ ਕੇ ਸੰਤੋਖੀ ਪੰਡਿਤ ਹੈ। ਉਹਨੂੰ ਫਿਰ ਤਾਂਬੇ ਦੇ ਪਟੇ ਤੇ ਤੀਰ ਦੀ ਨੋਕ ਨਾਲ ਹੁਕਮਨਾਮਾ ਲਿਖ ਕੇ ਦਿੱਤਾ ਤੇ ਆਪਣੀ ਮੋਹਰ ਵੀ ਉੱਤੇ ਹੈ, ਮੈਂ ਉਹਦੇ ਦਰਸ਼ਨ ਉਹਨਾਂ ਦੇ ਘਰ ਚ ਕੀਤੇ ਹੈ। ਤਾਂਬੇ ਦੇ ਪਟੇ ਤੀਰ ਦੀ ਨੋਕ ਨਾਲ ਉਹ ਅੱਖਰ ਉੱਕਰ ਕੇ ਨਾ ਮਹਾਰਾਜ ਨੇ ਲਿਖਿਆ ਕਿ ਮੇਰਾ ਸਿੱਖ ਆਵੇ ਇਹ ਸੰਤੋਖੀ ਪੰਡਿਤ ਸੀ, ਇਹਨਾਂ ਦਾ ਜ਼ਰੂਰ ਸਤਿਕਾਰ ਕਰਿਓ। ਸੋ ਇਸ ਵਾਸਤੇ ਫਿਰ ਪੰਡਤਾਂ ਨੂੰ ਕਿਹਾ ਦੇਖੋ ਤੁਸੀਂ ਕਿਆ ਕੰਮ ਕਰਦੇ ਹੈ, ਉਹਨਾਂ ਕੰਨਿਆਂ ਦਾ ਇੰਨਾ ਮੁੱਲ ਪਾਉਂਦੇ ਹੈ, ਉਹ ਦੇ ਨਹੀਂ ਸਕਦੇ, ਫਿਰ ਤੁਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਤੀਰਥਾਂ ਦੇ ਰਹਿ ਕੇ ਪਾਪਮਈ ਕਰਮ ਕਰਦੇ ਹੈ। ਤੇ ਮਹਾਰਾਜ ਨੇ ਐਸੇ ਕੌਤਕ ਕਰਕੇ ਇਹ ਜਿਹੜੇ ਕੁਕਰਮ ਸੀ ਇਹ ਬੰਦ ਕੀਤੇ। ਇਸ ਤਰ੍ਹਾਂ ਸੋਨੇ ਦਾ ਦਾਨ ਕੰਮ ਨਹੀਂ, ਇਸਤਰੀ ਦਾ ਦਾਨ ਹੈ ਵਰ, ਹੈ ਜੋ ਘੋੜੇ ਆ ਵਰ ਸ੍ਰੇਸ਼ਟ, ਗੈ ਵਰ ਗੈ ਹਾਥੀ ਜੋ ਵਰ ਸ੍ਰੇਸ਼ਟ ਹੈ, ਬਹੁਵਿਦ ਦਾਨ ਦਾ ਤਾਰਾ। ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਵਿਧੀ ਦੇ ਨਾਲ ਦਾਤਾ ਬਣ ਕੇ ਦਾਨ ਵੀ ਕਰ ਦੇਣਾ ਕਰੇ, ਇਤਨਾ ਵੱਡਾ ਦਾਤਾ ਬਣ ਜਾਏ। ਕਈ ਦਾਤੇ ਹੁੰਦੇ ਹੈ ਉਹ ਗੰਢਾ ਦੇ ਕੇ ਸੰਡਾ ਮੰਗਦੇ ਹੈ, ਕਈ ਧੇਲੀ ਦੇ ਕੇ ਹਵੇਲੀ ਮੰਗਦੇ ਹੈ। ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅਲਖ ਨਾ ਪਾਏ ਅਭੇਵੈ। ਜਿਵੇਂ ਇੱਕ ਮਾਈ ਚੋਰਟੀ ਹੁੰਦੀ ਸੀ ਤੇ ਉਸਨੇ ਚੋਰੀ ਕਰਨੀ ਵਿੱਚੋਂ ਕੁਝ ਦਾਨ ਕਰਨਾ ਪੜਦਾ ਬਣਾਉਣ ਵਾਸਤੇ, ਇਹ ਮਾਈ ਬੜੀ ਦਾਨੀ ਹੈ, ਉਹ ਕੋਠੇ ਤੇ ਚੜ ਕੇ ਰੋਜ਼ ਦੇਖਿਆ ਕਰੇ। ਇੱਕ ਮਹਾਤਮਾ ਲੰਘੇ, ਕਹਿੰਦੇ ਮਾਤਾ ਉੱਤੇ ਨੂੰ ਮੂੰਹ ਚੱਕ ਕੇ ਕੀ ਦੇਖਦੀ ਹੈ, ਕਹਿੰਦੇ ਤੈਨੂੰ ਨਹੀਂ ਪਤਾ ਮੈਂ ਬਹੁਤ ਦਾਨੀ ਹੈ, ਮੈਂ ਦੇਖ ਰਹੀ ਹਾਂ ਮੈਨੂੰ ਲੈਣ ਵਾਸਤੇ ਸਵਰਗ ਚੋਂ ਭਗਵਾਨ ਆ ਰਹੇ ਹੈ। ਤੇ ਸੰਤਾਂ ਨੂੰ ਉਹਦੀ ਕਰਤੂਤ ਦਾ ਪਤਾ ਸੀ, ਕਹਿੰਦੇ ਐਹਰਨ ਕੀ ਚੋਰੀ ਕਰੇ ਸੂਈ ਕਰੇ ਦਾਨ, ਕੋਠੇ ਚੜ ਕੇ ਵੇਖਦੀ ਕਿਧਰੋਂ ਆਉਣ ਭਗਵਾਨ। ਵੀ ਚੋਰੀ ਤਾਂ ਐਹਰਨ ਵਾਂਗ ਬਹੁਤ ਵੱਡੀ ਕਰਦੀ ਹੈ, ਉਚੋਂ ਸੂਈ ਮਾਤਰ ਥੋੜਾ ਜਿਹਾ ਦਾਨ ਕਰ ਦਿੰਦੀ ਹੈ, ਹੁਣ ਕੋਠੇ ਚੜ ਕੇ ਦੇਖਦੀ ਭਗਵਾਨ ਆ ਜਾਣਗੇ। ਕਈ ਦਾਨੀਆਂ ਦੀ ਐਸੀ ਕਿਰਿਆ ਹੋਇਆ ਕਰਦੀ ਹੈ। ਇਸ ਵਾਸਤੇ ਐਸਾ ਦਾਤਾ ਵੀ ਬਣ ਜਾਏ ਪਾਤਸ਼ਾਹ ਕਹਿੰਦੇ ਪ੍ਰਾਪਤੀ ਨਹੀਂ ਹੁੰਦੀ ਹੈ। ਅੰਨ ਵਸਤਰ ਭੂਮ ਬਹੁ ਅਰਪੇ, ਕਈ ਅੰਨ ਦੇ ਛੇਤਰ ਲਾਉਂਦੇ ਹੈ, ਬੜਾ ਆਉਂਦਾ ਰਿਹਾ ਐਡਵਰਟਾਈਜਮੈਂਟ ਆ 300 ਸਾਲਾ ਹਜੂਰ ਸਾਹਿਬ, ਅਸੀਂ 300 ਤਰ੍ਹਾਂ ਦੀ ਮਠਿਆਈ ਖਿਲਾਵਾਂਗੇ। ਗਜ ਕੇ ਬੋਲੋ, ਇਹਨਾਂ ਨੂੰ ਪੁੱਛੋ ਵੀ 300 ਤਰ੍ਹਾਂ ਦੀ ਹੈ ਕਿਹੜੀ, ਜਦੋਂ ਲੂਣੀ ਗੁੰਨਣਾ ਤੇ ਸੱਚ ਬੋਲਣਾ ਹੀ ਨਹੀਂ ਤੇ ਫਿਰ ਫਾਇਦਾ ਕੀ ਹੈ। ਉਹ ਦੱਸਣ ਜਾਂਦੇ ਵੀ ਗੁਰੂ ਗੋਬਿੰਦ ਸਿੰਘ ਦੇ ਲੰਗਰ ਤਾਂ ਕੁਝ ਰਿਹਾ ਨਹੀਂ, ਅਸੀਂ ਬਹੁਤ ਵੱਡੇ ਲੰਗਰੀ ਹਾਂ। ਗਜ ਕੇ ਬੋਲੋ, ਬੜ ਬੜੇ ਨਗਰ ਕੀਰਤਨ ਲੈ ਕੇ ਜਾਣਗੇ ਵੀ ਸਾਡੇ ਨਾਲ ਇੰਨੀ ਦੁਨੀਆ ਮਹਾਰਾਜ ਨੂੰ ਦੱਸਣਾ ਚਾਹੁੰਦੇ ਆ। ਸੋ ਇਸ ਵਾਸਤੇ ਉੱਥੇ ਜਾ ਕੇ ਤਾਂ ਆਪ ਗਵਾਈਏ ਤਾਂ ਸ਼ੋ ਪਾਈਏ, ਅਵਰ ਕੈਸੀ ਚਤਰਾਈ। ਕਹਿੰਦੇ ਜਿਦੇਸ਼ਰ ਨੇ ਰਾਜਸੂਏ ਯੱਗ ਕੀਤਾ ਸੀ, ਰਾਜੇ ਲੋਕ ਕਰ ਸਕਦੇ, ਇੱਕ ਕਿਰਲਾ ਘੁੰਮ ਰਿਹਾ, ਕਹਿੰਦੇ ਘੁੰਮਦਾ, ਕਹਿੰਦੇ ਇਹਦਾ ਯੱਗ ਤਾਂ ਫਲਾਨੇ ਰਿਸ਼ੀ ਦੇ ਸਤੂਆਂ ਦੇ ਬਰਾਬਰ ਨਹੀਂ ਹੋਇਆ। ਕਹਿੰਦੇ ਉਹ ਕਿਵੇਂ? ਕਹਿੰਦੇ ਰਿਸ਼ੀ ਨੂੰ 7 ਦਿਨ ਖਾਣ ਵਾਸਤੇ ਕੁਛ ਨਾ ਮਿਲਿਆ, ਫਿਰ ਕੀੜਿਆਂ ਦੇ ਭੌਣ ਤੋਂ ਦਾਣੇ ਆਧਾਰੇ ਲਏ, ਉਹਦੇ ਸਤੂ ਬਣਾਏ। ਰਿਸ਼ੀ ਸੀ ਉਹਨਾਂ ਦੇ ਘਰੋਂ ਮਾਤਾ ਜੀ, ਪੁੱਤਰ 9 ਤੇ ਇੱਕ ਕੰਨਿਆ, 5 ਜਣੇ ਸੀ, ਛੇ ਪਿਆਲੇ ਬਣਾਏ, ਇੱਕ ਪਰਮੇਸ਼ਰ ਵਾਸਤੇ, ਛੇ ਆਪਣੇ ਵਾਸਤੇ ਬਣਾ ਲੈ। ਘਰ ਦੇ ਜਿੰਨੇ ਜੀ ਸੀ ਪਹਿਲਾਂ ਭੋਗ ਲਵਾਇਆ, ਅਰਦਾਸ ਕੀਤੀ, ਭਗਵਾਨ ਕਿਸੇ ਰੂਪ ਚ ਆਏ, ਮੈਨੂੰ ਭੁੱਖ ਲੱਗੀ, ਪੀ ਗਏ, ਕਹਿੰਦੇ ਹਾਲੇ ਤ੍ਰਿਪਤੀ ਨੀ। ਰਿਸ਼ੀ ਨੇ ਵੀ ਘਰੋਂ ਮਾਤਾ ਪੁੱਤਰ ਨੂੰ ਦਾ ਕੰਨਿਆਂ ਦਾ ਜਾਂ ਜੋ ਵੀ ਸੀਗੇ ਸਾਰੇ ਛੱਕ ਗਿਆ। ਕਹਿੰਦੇ ਜਦੋਂ ਉਹ ਸਿੱਟੇ, ਉਹ ਨਿਵਲਾ ਕਹਿੰਦਾ ਅਸੀਂ ਉਹ ਚੱਟਦੇ ਰਹੇ, ਲਿਟਦੇ ਰਹੇ, ਅੱਧਾ ਸਰੀਰ ਸੋਨੇ ਦਾ ਹੋ ਗਿਆ, ਅੱਧਾ ਹਾਲੇ ਉਵੇਂ ਕਿਵੇਂ ਹੀ ਹੈ। ਤੇ ਅੱਜ ਦਿਸ਼ਟ ਨੇ ਐਡਾ ਰਾਜਸੂਏ ਜਾਗ ਕੀਤਾ, ਮੈਂ ਲਿਟਦਾ ਰਿਹਾ, ਮੇਰਾ ਸਰੀਰ ਤੇ ਬਦਲਿਆ ਨੀ। ਕ੍ਰਿਸ਼ਨ ਮਾਰਨ ਕਹਿਣ ਲੱਗਾ, ਮਹਾਰਾਜ ਐਡਾ ਜਾਗ ਕੀਤਾ, ਇਹ ਤਾਂ ਨਿਵਲੇ ਗੱਲਾਂ ਹੀ ਕਰ ਰਹੇ ਆ। ਕਹਿੰਦੇ ਆਮ ਭਾਈ, ਇੱਕ ਗਿਆਨਵਾਨ ਮਹਾਂਪੁਰਖ ਨਹੀਂ ਆਏ, ਵਾਲਮੀਕ ਜੀ ਨਹੀਂ ਆਏ। ਉਹਨਾਂ ਨੂੰ ਬੇਨਤੀ ਕੀਤੀ, ਉਹ ਕਹਿੰਦੇ ਭਾਈ 100 ਸਮੇਤ ਜਗ ਦਾ ਫਲ ਦੇਣਾ ਪਏਗਾ। ਕਹਿੰਦੇ ਇੱਕ ਤਾਂ ਅੱਗੇ ਮਰ ਕੇ ਕੀਤਾ ਸੀ, ਆ ਨਿਓਲੇ ਨੇ ਹੋਰ ਸਿਆਪਾ ਖੜਾ ਕਰ ਦਿੱਤਾ, ਤੇ ਹੋਇਆ ਹੀ ਕੁਛ ਨੀ। ਤੂੰ 100 ਮੰਗੀ ਜਾਂਦਾ ਮੋੜਿਆ ਹੈ। ਮਾਤਾ ਜੀ ਕਹਿਣ ਲੱਗੇ, ਤੁਸੀਂ ਆ ਗਏ ਬੜੇ ਉਦਾਸ ਮਨ ਹੈ। ਕਹਿੰਦੇ ਇਉਂ ਹੋਈ। ਕਹਿੰਦੇ ਲੈ ਇਹ ਕਿਹੜੀ ਗੱਲ ਹੈ, ਹੁਣ ਇਹ ਕ੍ਰਿਸ਼ਨ ਜੀ ਦੇ ਨਾਲ ਦਰਬਾਸ਼ਾ ਜੀ ਤੂੰ ਵਿਦਿਆ ਪੜ੍ਹਦੀ ਰਹੀ ਸੀ, ਬੜੀ ਵਿਦਵਾਨ ਸੀ ਦ੍ਰੋਪਦੀ, ਪਹਿਲਾਂ ਸਾਡੇ ਦੇਸ਼ ਦੀਆਂ ਕੰਨਿਆਂ ਬੜੀਆਂ ਵਿਦਵਾਨ ਹੁੰਦੀਆਂ ਸੀ। ਇਹ ਤਾਂ ਫਿਰ ਜਿਹੜੇ ਮੁਗਲਾਂ ਦਾ ਰਾਜ ਆ ਗਿਆ, ਫਿਰ ਜਾਂ ਜੰਮਦਿਆਂ ਨੂੰ ਮਾਰ ਦੇਣਾ ਜਾਂ ਛੋਟੀ ਉਮਰ ਵਿਆਹ ਦੇਣਾ, ਵਿਦਿਆ ਨੂੰ ਵੀ ਸਾਰੇ ਪਾਸੇ ਫਿਰ ਬੰਨਣ ਪਾ ਦਿੱਤੇ ਹੋਏ ਔਰ ਦਬਾ ਕੇ ਰੱਖਣ ਲੱਗ ਪਏ। ਫਿਰ ਇਸ ਤਰ੍ਹਾਂ ਇਹ ਬਹੁਤ ਸਮਾਂ ਚੱਲਦਾ ਰਿਹਾ। ਫਿਰ ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਤੇ ਹਾਲੇ ਵੀ ਕਈ ਵਾਰੀ ਪੁਰਾਣੇ ਬੰਦੇ, ਬੀਬੀ ਚੰਗਾ ਬਚਨ ਵੀ ਕਰੇ ਉਹਨੂੰ ਉਦੋਂ ਦਬਕਾ ਦੇਣਗੇ, ਗੱਜ ਕੇ ਬੋਲੋ ਉਹਦੀ ਚੰਗੀ ਗੱਲ ਸੁਣਨ ਨੂੰ ਤਿਆਰ। ਸੋ ਇਸ ਵਾਸਤੇ ਉਹ ਪੁਰਾਣਾ ਜਿਹੜਾ ਹਿਸਾਬ ਕਿਤਾਬ ਹਾਲੇ ਵੀ ਤੁਰਿਆ ਆ ਰਿਹਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਬੀਬੀ ਚਲ ਗਈ, ਬੜੀ ਵਿਦਵਾਨ ਸੀ, ਕਹਿਣ ਲੱਗੇ ਪਿਤਾ ਜੀ ਸਾਡੇ ਘਰ ਦੇ ਪਰਿਵਾਰ ਦੇ ਮੈਂਬਰ ਆਏ ਸੀ ਭੰਡਾਰਾ ਕਰਨਾ, ਬੇਨਤੀ ਲਈ। ਕਹਿੰਦੇ ਮੈਂ ਤਾਂ ਨਾ ਕੀਤੀ ਨੀ, 100 ਸਮੇਤ ਜਗ ਦਾ ਫਲ ਮੰਗਿਆ। ਕਹਿੰਦੇ ਮੇਰੇ ਗੁਰੂ ਦਰਬਾਸ਼ੇ ਨੇ ਗੱਲ ਪੜਾਈ ਹੈ ਕਿ ਬੰਦਗੀ ਵਾਲੇ ਪੁਰਸ਼ ਵੱਲਾਂ ਜਾਂ ਗੁਰੂ ਵੱਲਾਂ ਸ਼ਰਧਾ ਨਾਲ ਚੱਲ ਕੇ ਜਾਈਏ, ਇੱਕ ਕਦਮ ਇੱਕ ਸਮੇਤ ਜਗ ਦੇ ਬਰਾਬਰ ਹੁੰਦਾ। ਮੈਂ ਕਿੰਨੇ ਚੱਲ ਕੇ ਆਈ ਹੈ, ਤੂੰ ਜਿੰਨੇ ਰੱਖਣੇ ਰੱਖ ਲਾ, ਬਾਕੀ ਮੈਨੂੰ ਮੋੜ ਦੇ, ਗੱਜ ਕੇ ਬੋਲੋ। ਸੰਤ ਜੀ ਨੇ ਕਮੰਡਲੀ ਚੱਕੀ ਤੇ ਤੁਰ ਪਿਆ ਮੋਹਰੇ ਮੋਹਰੇ। ਹੁਣ ਭੰਡਾਰਾ ਕੀਤਾ, ਹੁਣ ਜਿਹੜੇ ਲੰਗਰ ਛਕਾਉਣ ਲੱਗੀ ਹੁਣ ਸਾਰੇ ਰਲਾ ਲਿਆ। ਹੁਣ ਮਨ ਚ ਆਇਆ ਲੈ ਉਹੋ ਜਿਹਾ ਰਿਹਾ, ਮੈਂ ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਬਣਾਏ, ਇੰਡ ਕੁੰਡ ਕਿਤਾਬਾ ਇੱਕੋ ਇੱਥੇ ਇਕੱਠਾ ਕਰ ਲਿਆ ਸਾਰਾ, ਜੋਦੇ ਜੋਦੇ ਟੇਸਟ ਦੇਖੇ ਹੀ ਨੀ, ਇਹ ਮਿੱਠਾ ਆਇਆ, ਖੱਟਾ ਆਇਆ, ਸਲੂਣਾ ਆ, ਲੂਣਾ ਆ, ਤਿਕ ਤਿਆ, ਤਰ ਚਰਪਰ ਆਇਆ, ਹੈ ਜੀ ਕਿਸ ਤਰ੍ਹਾਂ ਦਾ ਆਇਆ ਦੇਖਿਆ ਹੀ ਨਹੀਂ। ਉਹ ਟੱਲ ਲਟਕਾਇਆ ਸੀ, ਉਹ ਮਾੜਾ ਜਿਹਾ ਟਿਣਕ ਦੇਣੀ ਵੱਜਿਆ। ਕਹਿੰਦੇ ਮਾਰਾ ਪਿਓ ਘੰਟਾ ਦਾ ਪੂਰਾ ਵੱਜਿਆ ਹੀ ਨਹੀਂ। ਕਹਿੰਦੇ ਤਾਂ ਹੁਣ ਦ੍ਰੋਪਦੀ ਨੂੰ ਪਤਾ ਹੋਊ, ਰਿਸ਼ੀ ਨੂੰ ਕਹਿੰਦੇ ਇਹਨੂੰ ਪੁੱਛੋ। ਕਹਿੰਦੇ ਜਿਸ ਵੇਲੇ ਭੋਜਨ ਛਕਾਉਣ ਲੱਗੀ ਤੇ ਮੇਰੇ ਮਨ ਵਿੱਚ ਤਰਕ ਆ ਗਈ ਸੀ ਆ ਗੱਲ। ਰਿਸ਼ੀ ਨੂੰ ਪੁੱਛਿਆ, ਉਹ ਕਹਿੰਦੇ ਮੈਂ ਤਾਂ ਹੁਣ ਮਹਾਰਾਜ ਨੂੰ ਅਰਦਾਸ ਕੀਤੀ, ਪਤਾ ਨੀ ਮਹਾਰਾਜ ਮਿੱਠਾ ਪਹਿਲਾਂ ਖਾਣਾ ਚਾਹੁੰਦੇ ਆ ਕਿ ਲੂਣ ਵਾਲਾ, ਸਾਰੇ ਇਕੱਠੇ ਰਲਾ ਤੇ ਵੀ ਮਹਾਰਾਜ ਹੁਣ ਇਕੱਠਾ ਹੀ ਸਵਾਦ ਲਈ ਚਲੋ, ਮੈਂ ਤਾਂ ਰਲਾਏ ਸੀ। ਫਿਰ ਮਾਫ਼ੀ ਮੰਗੀ, ਫਿਰ ਖਲਾਇਆ, ਫਿਰ ਕਹਿੰਦੇ ਉਹ ਘੜਿਆਲ ਪੂਰੀ ਖੜਕੀ। ਇਸ ਤਰ੍ਹਾਂ ਇਹਨਾਂ ਵਿਚਾਰਿਆਂ ਦਾ ਉਹ ਜਗ ਦਾਸ ਦੇ ਸੰਪੂਰਨ ਹੋਇਆ। ਕਹਿੰਦੇ ਇਸ ਤਰ੍ਹਾਂ ਦੇ ਦਾਤੇ ਬਣ ਕੇ ਅੰਨ ਯੱਗ ਵੀ, ਅੰਨ ਦਾ ਛੇਤਰ ਕਈ ਬਾਸਤਰਾਂ ਦਾ ਛੇਤਰ ਲਾਉਂਦੇ ਆ, ਬਾਸਤਰ ਵੰਡਦੇ ਆ, ਪਰ ਨੰਗੇ ਨੂੰ ਗਰੀਬ ਨੂੰ ਦੇਣਾ ਮਾੜਾ ਨਹੀਂ। ਪਰ ਸਾਡੇ ਬੀਬੀਆਂ ਕੀ ਕਰਦੀਆਂ, ਮੱਸਿਆ ਗਈਆਂ, ਨਹਾ ਕੇ ਸੂਟ ਰੱਖਣਾ, ਤੇ ਜਿਹੜਾ ਪਾਊਗਾ ਮੇਰੀ ਬਿਮਾਰੀ ਉਹਨੂੰ ਲੱਗ ਜਾਏ। ਉਹ ਪੰਡਿਤ ਇਹੋ ਜਿਹੀ ਸਿੱਖਿਆ ਦੇ ਦਿੰਦੇ, ਗੱਜ ਕੇ ਬੋਲੋ, ਇਹੋ ਜਿਹਾ ਕੰਮ ਨਹੀਂ ਕਰਨਾ। ਵੈਸੇ ਕਿਸੇ ਲੋੜਵੰਦ ਨੂੰ ਦੇਣਾ, ਅੰਨ ਦੇਣਾ, ਵਸਤਰ ਦੇਣਾ ਪੁੰਨ ਹੈ, ਕਿਉਂਕਿ ਅੰਨ ਦਾ ਦਾਨ ਸਾਰੇ ਦਾਨਾਂ ਨੂੰ ਉੱਤਮ ਦਾਨ ਹੈ। ਭੋਜਨ ਮਿਲੇਗਾ, ਵਿਦਿਆ ਪੜ੍ਹੇਗਾ, ਖੇਤੀਪਾਤੀ ਕਰੇਗਾ, ਨੌਕਰੀ, ਦੁਕਾਨਦਾਰੀ, ਫੌਜ ਵਿੱਚ, ਫੈਕਟਰੀ, ਭੁੱਖਾ ਕੁਛ ਵੀ ਨਹੀਂ ਕਰ ਸਕਦਾ। ਇਸ ਕਰਕੇ ਅੰਨੋ ਹੀ ਬ੍ਰਹਮ ਉਪਾਸ ਤੇ ਅੰਨ ਦੁਆਰਾ ਬ੍ਰਹਮ ਦੀ ਉਪਾਸਨਾ ਹੁੰਦੀ ਹੈ। ਜਪੀਏ ਨਾ ਮਨ ਕਹਿ ਸਾਧ, ਅੰਨੇ ਕਹਿ ਸੰਗ ਨੀਕਾ ਬਨ, ਤਜੇ ਅੰਨ ਨਾ ਮਿਲੇ ਗੋਪਾਲ, ਛੋਟੇ ਅੰਨ ਕਰੇ ਪਖੰਡ, ਨਾ ਹੋਵੇ ਸੁਹਾਗਣ, ਨਾ ਹੋਵੇ ਰੰਡ। ਇਸ ਤਰ੍ਹਾਂ ਦੇ ਬਹੁਤ ਵਚਨ ਹੈ। ਅੰਨ ਦਾ ਵੀ ਦਾਨ ਕਰ ਲੈ, ਪਰ ਹੰਕਾਰ ਵਾਸਤੇ ਨੇ, ਨਿਮਰਤਾ ਵਾ ਧਾਰਨ ਕਰ, ਵਸਤਰਾਂ ਦਾ ਦਾਨ ਵੀ ਕਰ ਲਵੇ। ਭੂਮ ਬਹੁ ਅਰਪ ਹੈ, ਇੱਕ ਗਾਂਧੀ ਦਾ ਚੇਲਾ ਹੋਇਆ ਬਨੋਬਾ ਭਾਵੇ, ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਉੱਥੇ ਆਇਆ ਸੀ ਤੇ ਗੁਤਨੀ ਜੀ ਕੀਤੀ ਹੁੰਦੀ ਸੀ। ਉਹ ਕਹਿੰਦਾ ਸੀ ਅੱਜ ਤੱਕ ਭੂਮੀ ਦਾ ਕਿਸੇ ਨੇ ਦਾਨ ਨਹੀਂ ਕੀਤਾ, ਉਹ ਭੂਮੀ ਦਾ ਦਾਨ ਕਰਦਾ ਹੁੰਦਾ ਸੀ। ਸੋ ਇਸ ਵਾਸਤੇ ਭਾਵੇਂ ਭੂਮੀ ਦਾ ਵੀ ਦਾਨ ਕਰ ਲੈਣਾ ਕਰੇ, ਬਹੁਤ ਅਰਪ ਲੈਣਾ ਕਰੇ, ਨਹਿ ਮਿਲੀਐ ਹਰ ਦੁਆਰਾ, ਭਾਵੇਂ ਹਰ ਦੁਆਰ ਜਾ ਕੇ ਕੁੱਲੀ ਪਾ ਕੇ ਬਹਿ ਜਾਏ, ਜਿੰਨਾ ਚਿਰ ਹਰੀ ਦਾ ਦੁਆਰਾ ਦਸਮ ਦੁਆਰ ਨਹੀਂ ਖੁੱਲਦਾ, ਦਸ ਇੰਦਰੀਆਂ ਮਨ ਬੁੱਧੀ ਬਕਾਰਾਂ ਤੋਂ ਰਹਿਤ ਨਹੀਂ ਹੁੰਦੀ, ਉਨਾ ਚਿਰ ਦਸਮ ਦੁਆਰ ਕਿਵੇਂ ਖੁੱਲੂਗਾ? ਦਸਾਂ ਦੁਆਰਾਂ ਚੋਂ ਬਿਰਤੀ ਨਿਕਲੇਗੀ, ਫਿਰ ਦਸਾਂ ਦੁਆਰਾਂ ਦਾ ਸਾਖੀ ਚੇਤਨ ਜਿਹੜਾ ਪਰਮੇਸ਼ਰ ਹੈ ਉਹਦੇ ਚ ਤਾਂ ਹੀ ਲਿਵ ਜੁੜੂਗੀ। ਇਹ ਦਸਾਂ ਦੁਆਰਾਂ ਵਾਲੀ ਦੇਹ ਹੈ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਮਨ ਤੇ ਬੁੱਧੀ ਤੇ ਹੰਕਾਰ ਹੈ ਤੇ ਚਿੱਤ ਹੈ, ਇਹ ਚੌਦਾਂ ਬਣ ਜਾਣੀਆਂ। ਚੌਦਾਂ ਦੇ ਚੌਦਾਂ ਦੇਵਤੇ ਹੈ ਤੇ ਚੌਦਾਂ ਇਹਨਾਂ ਦੇ ਵਿਸ਼ੇ ਹੈ, ਤੇ ਅਧਿਆਤਮ ਆ ਕਿਆ, ਅਧਿਭੂਤਕ, ਅਧਿਦੈਵਿਕ ਹੈ, ਚੌਦਾਂ ਦੀ ਬਤਾਲੀ ਹੈ। ਇਹ ਬਤਾਲੀਆਂ ਦਾ ਭਾਵ ਹਰ ਵੇਲੇ ਅੰਦਰ ਸੁਪੂਰਨ ਹੁੰਦਾ ਰਹਿੰਦਾ, ਤੇ ਇੱਕ ਇੱਕ ਬਿਰਤੀ ਦੀਆਂ ਕਿੰਨੀਆਂ ਕਿੰਨੀਆਂ ਬਿਰਤੀਆਂ, ਜਿਵੇਂ ਕਹਿੰਦੇ ਸੂਰਜ 14,000 ਦੈਂਤ ਦਾ ਸਫਾਇਆ ਕਰਕੇ ਫੇਰ ਪ੍ਰਕਾਸ਼ ਕਰਦਾ। ਇਹ 14 ਇੰਦਰੀਆਂ, ਇੱਕ ਇੱਕ ਇੰਦਰੀ ਦੀ 1,000 ਬਿਰਤੀ ਹੈ। ਇਹ 14,000 ਬਿਰਤੀਆਂ ਵੱਲੋਂ ਮਨ ਨੂੰ ਮਾਰੇ ਤੇ ਹਿਰਦੇ ਰੂਪੀ ਆਕਾਸ਼ ਚ ਗਿਆਨ ਰੂਪੀ ਸੂਰਜ ਦਾ ਪ੍ਰਕਾਸ਼ ਹੁੰਦਾ, ਤੇ ਆਪਾਂ ਆਉਂਦਿਆਂ ਹੀ ਬਾਬਾ ਜੀ ਕਿਰਪਾ ਕਰ ਦਿਓ। ਕਿਰਪਾ ਦਾ ਵੀ ਸਕੂਲ ਹੈ, ਕਿਰਪਾ ਦੀ ਵੀ ਪੜ੍ਹਾਈ ਹੈ। ਦੂਈ ਪੜ੍ਹਾਈ ਲਈ ਐਮ PhD 16-18 ਸਾਲ ਲਾਉਂਦੇ ਆ, ਤੇ ਕਿਰਪਾ ਕਹਿੰਦੇ ਬਸ ਚੁਟਕੀ ਨੇ ਮਿਲ ਜਾਏ, ਕੋਈ ਸਾਧਨ ਨਹੀਂ ਕਰਨਾ, ਕੋਈ ਨਾਮ ਅਭਿਆਸ, ਕੋਈ ਸੇਵਾ ਨਹੀਂ ਕਰਨੀ, ਬਸ ਤੁਰਿਆ ਜਾਂਦੇ। ਇੱਕ ਦਿਨ ਇੱਕ ਆ ਗਿਆ, ਮੈਂ ਕਿਹਾ ਆਪ ਭਾਈ ਕਿਵੇਂ ਆ? ਇਹ ਬਾਬਾ ਜੀ ਕੋਈ ਕਿਰਪਾ ਕਰੋ। ਮੈਂ ਕਿਹਾ ਬੈਠ, ਆਪਾਂ ਬਚਨ ਕਰਦੇ ਹਾਂ, ਵਿਚਾਰ ਕਰਾਂਗੇ ਗੁਰਬਾਣੀ ਦੁਆਰਾ। ਕਹਿੰਦਾ ਛੇਤੀ ਕਰ ਦਿਓ। ਮੈਂ ਕਿਹਾ ਇੰਨੀ ਕਾਹਲ ਕਿਉਂ ਹੈ? ਕਹਿੰਦਾ ਮੈਂ ਦੁਕਾਨ ਖੋਲਣੀ ਹੈ। ਗੱਜ ਕੇ ਬੋਲੋ, ਇਹ ਗਾਹਕ ਨਾ ਨਿਕਲ ਜਾਏ, ਬੋਣੀ ਨਾ ਰਹਿ ਜਾਏ। ਸੋ ਇਸ ਵਾਸਤੇ ਦੇਖੋ, ਸਕੂਲਾਂ ਕਾਲਜਾਂ ਚ ਪੈਸੇ ਵੀ ਖਰਚਦੇ ਆ, ਸਮਾਂ ਵੀ ਦਿੰਦੇ ਆ, ਸਾਰੀ ਤਰ੍ਹਾਂ ਦੇ ਸਾਧਨ, ਤੇ ਗੁਰੂ ਘਰ ਇਹ ਜਿਹੜਾ ਪਰਮਾਰਥੀ ਰਸਤਾ ਬੜਾ ਸੂਖਸ਼ਮ ਔਰ ਕਠਿਨ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸਭ ਧੋਵਣ ਪਾਓ। ਤੇ ਬੜੇ ਕਾਲੇ ਹੈ, ਇਧਰ ਕੋਈ ਟਾਈਮ ਦੇਣ ਨੂੰ ਸਮਾਂ ਲਾਉਣ ਲਈ ਤਿਆਰ ਨਹੀਂ, ਬਹੁਤ ਤੁਰਿਆ ਜਾਂਦੇ। ਐਸਾ ਤਮਾਸ਼ਾ ਬਣਾਇਆ ਲੋਗਨ, ਰਾਮ ਖਲੋਨਾ ਜਾਣਾ, ਰੱਬ ਨੂੰ ਖਲੋਣਾ ਬਣਾਇਆ ਹੋਇਆ। ਹਜ਼ੂਰ ਪਾਤਸ਼ਾਹ ਕਹਿੰਦੇ ਹਨ ਕਿ ਨਹਿ ਮਿਲੀ ਹੈ ਹਰ ਦੁਆਰਾ, ਹਰ ਦੁਆਰ ਚਲ ਜਾਏ ਉੱਥੇ ਵੀ ਨਹੀਂ। ਇੱਕ ਵਾਰੀ ਉਹ ਕੁੰਭ ਦਾ ਮੇਲਾ, ਉੱਥੇ ਉਹ ਮੰਡਲੀ ਇਕੱਠੀ ਹੋਈ, ਉਹ ਨਾਗਿਆਂ ਦੀ, ਤੇ ਉਹ ਗੱਲਾਂ ਕਰਨ, ਮੈਂ ਵੀ ਖੜ ਗਿਆ। ਕਹਿੰਦਾ ਹਮ ਭਿਖਿਆ ਕੋ ਗਏ ਥੇ, ਕਹਿੰਦੇ ਹਮ ਵੀ ਗਏ ਥੇ। ਕਹਿੰਦੇ ਫੇਰ ਕੈਸੇ ਰਹਾ। ਕਹਿੰਦੇ ਕਰੇਲੇ ਭੋਜਨ ਦੀ ਵਾਸ਼ਨਾ ਆਉਂਦੀ ਸੀ, ਉਹ ਘਰ ਬਹੁਤ ਲੱਜਿਆ, ਪਰ ਲੱਜਾ ਨੇ। ਮੈਂ ਕਿਹਾ ਫਿਰ ਕੁੰਭ ਨਹਾਉਣ ਨੀ ਆਏ, ਤੁਸੀਂ ਕਰੇਲੇ ਲੱਜਣ ਆਏ ਆ। ਗੱਜ ਕੇ ਬੋਲੋ, ਸੁਰਤੀ ਹਾਲੇ ਵੀ ਕਰੇਲਿਆਂ ਚ ਘੁੰਮਦੀ ਹੈ। 2 ਰੁਪਿਆਂ ਦੇ ਕਰੇਲੇ ਲਿਆਉਂਦੇ ਤੇ ਬਣਾ ਲੈਂਦੇ, ਛਟਾਂਗ ਤੇਲ ਲੱਗਣਾ ਸੀ, ਪਰ ਮਨ ਭਟਕਦਾ ਹੈ। ਸੋ ਇਸ ਵਾਸਤੇ ਬਾਦਸ਼ਾਹ ਜਿਹੜੀਆਂ ਹਨ ਉਹ ਭਟਕਦੀਆਂ ਹਨ। ਹਜ਼ੂਰ ਕਹਿੰਦੇ ਹਰਿਦੁਆਰ ਜਾ ਕੇ ਵੀ ਪਰਮੇਸ਼ਰ ਨਹੀਂ ਮਿਲਣਾ ਹੈ। ਪੂਜਾ ਅਰਚਾ 16 ਤਰ੍ਹਾਂ ਦੀ ਪੂਜਾ ਕਰ ਲਵੇ। ਹੁਣ ਜੇ ਮੈਂ ਵਿਆਖਿਆ ਕਰਾਂ ਫਿਰ ਬਹੁਤ ਟਾਈਮ ਲੱਗ ਜਾਣਾ, ਟਾਈਮ ਹੋ ਰਿਹਾ, ਤੁਸੀਂ ਫਿਰ ਸਵੇਰੇ ਕੰਮ ਤੇ ਵੀ ਜਾਣਾ। ਮੈਨੂੰ ਇਹ ਕੰਮ ਹੈ, ਪੂਜਾ 16 ਤਨ ਦੀ ਅਰਚਨਾ ਹੁੰਦਾ, ਕੋਈ ਸੁਗੰਧੀ ਵਾਲੀ ਚੀਜ਼ ਛਿੜਕਣੀ, ਬੰਧਨ ਨਮਸਕਾਰ ਕਰਨੀ, ਕਿਵੇਂ ਡੰਡੇ ਵੱਤ ਲੰਬੇ ਪੈ ਕੇ ਭਾਵ ਮਨ ਦੇ ਬਲ ਕੱਢ ਕੇ, ਕਈ ਸਰੀਰ ਕਰਕੇ ਤਾਂ ਲੰਮੇ ਪੈ ਜਾਂਦੇ ਆ ਤੇ ਮਨ ਦੇ ਵਿੱਚ ਪੂਰੀ ਗੰਢ ਬਣੀ ਫਿਰਦੇ ਆ। ਗੱਜ ਕੇ ਬੋਲੋ, ਸੀਸ ਨਵਾਇਆ ਕਿਆ ਥੀਏ ਜਾਂ ਹਿਰਦੈ ਕੁਸੁਧੇ ਜਾਹੇ। ਸ਼ਿਕਾਰੀ ਦਾ ਝੁਕਣਾ, ਦੁਸ਼ਮਣ ਦਾ ਝੁਕਣਾ, ਸ਼ੇਰ ਦਾ ਝੁਕਣਾ, ਕਮਾਨ ਦਾ ਝੁਕਣਾ, ਇਹ ਖਤਰਨਾਕ ਹੁੰਦਾ ਭਾਈ। ਹੁਣ ਕਮਾਨ ਝੁਕੂਗੀ ਤੀਰ ਨਿਕਲੂਗਾ, ਫਰੁੰਡੂਗਾ ਕਿ ਨਹੀਂ? ਸ਼ਿਕਾਰੀ ਝੁਕੂਗਾ, ਕਿਸੇ ਜਾਨਵਰ ਦਾ ਘਾਤ ਕਰੂਗਾ, ਦੁਸ਼ਮਣ ਝੁਕੂਗਾ ਤੇ ਵਾਰ ਕਰੇਗਾ। ਉਹ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਸ਼ਤਰੂ ਹੋਏ ਕਿ ਜੇਕਰ ਮਿੱਤਰਾਈ ਕੀ ਬਾਤ ਤੇ ਸਹਿ ਵਸਾਹ ਨਾ ਕੀਜੇ ਅੰਤ ਕਰੇ ਬਹੁ ਘਾਤ। ਜਿਹੜਾ ਸ਼ਤਰੂ ਹੋ ਕੇ ਮਿੱਤਰਾਈ ਦੀ ਗੱਲ ਕਰਦਾ ਉਹ ਤੇ ਕਦੀ ਭੁੱਲ ਕੇ ਯਕੀਨ ਨਾ ਕਰਿਓ, ਜਦੋਂ ਦਾ ਲੱਗੂਗਾ ਉਦੋਂ ਘਾਤ ਕਰੂਗਾ, ਕਿਉਂਕਿ ਅੰਦਰੋਂ ਉਹਨੂੰ ਕੋਟ ਕੱਢਿਆ ਨਹੀਂ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਆ ਇਸ ਤਰ੍ਹਾਂ ਡੰਡੌਤ ਕਰਨੀ ਹੈ, ਡੰਡੌਤ ਵੀ ਕਰ ਲਵੇ ਲੰਬੇ ਪੈ ਕੇ। ਸੋ ਇਸ ਵਾਰ ਕੱਲ ਉੱਥੇ ਸੰਗਤ ਬੈਠੀ ਸੀ, ਉਹ ਸੰਗਤ ਦੇ ਵਿੱਚ ਲੱਤਾਂ ਮਾਰਨ ਡਿਆ ਸੀ, ਬੁਰੇ ਬੈਠੇ ਪਿੱਛੇ ਬੈਠੇ। ਸੋ ਇਸ ਵਾਸਤੇ ਸਾਧ ਸੰਗ ਜੀ ਐਸਾ ਕਈ ਵਾਰੀ ਹੁੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਪੂਜਾ ਵੀ ਕਰ ਲਵੇ, ਅਰਚਨਾ ਵੀ ਕਰ ਲੈ, ਬੰਧਨ ਡੰਡੌਤ ਲੰਮੇ ਪੈ ਕੇ ਡੰਡੌਤ ਵੀ ਵਿਚਾ ਕਰ ਲੈ, ਤੇ ਜਿੰਨਾ ਚਿਰ ਮਨ ਦਾ ਬਲ ਨਹੀਂ ਨਿਕਲਿਆ ਤੇ ਗੱਲ ਬਣਨੀ ਨੀ। ਖੱਟ ਕਰਮਾਂ ਰਤ ਰਹਿਤਾ, 6 ਕਰਮ ਵੇਦ ਪੜ੍ਹਨਾ ਪੜਾਉਣਾ, ਯੱਗ ਕਰਨਾ ਕਰਾਉਣਾ, ਦਾਨ ਦੇਣਾ ਲੈਣਾ, ਇਹ 6 ਤਰ੍ਹਾਂ ਦੇ ਕਰਮ ਵੀ ਕਰ ਲਵੇ। ਇਹਨਾਂ ਨਾਲ ਰਤ ਪ੍ਰੀਤੀ ਆਲੀ ਰਹਿਤ ਜਿਹੜੀ ਉਹ ਵੀ ਰੱਖ ਲੈ। ਇਹੋ ਜਿਹੜੀ ਰਹਿਤ ਮਰਜ਼ਾਦਾ ਉਹਦੇ ਚ ਆਪਣੇ ਆਪ ਨੂੰ ਰੰਗ ਲੈਣਾ ਕਰੇ, ਭਾਵ ਇਹ ਸਾਰੀਆਂ ਗੱਲਾਂ ਕਰੇ ਜਿੰਨੀਆਂ ਉੱਤੇ ਗਿਣੀਆਂ, ਫਿਰ ਇਹਨਾਂ ਮਿਲਦਾ ਕੀ ਹੈ? ਕੋਈ ਪ੍ਰਾਪਤੀ? ਕਹਿੰਦੇ ਹਾਂ, ਆਹ ਪ੍ਰਾਪਤੀ ਜ਼ਰੂਰ ਹੋ ਜਾਂਦੀ ਹੈ, ਰੱਬ ਤੇ ਨਹੀਂ ਮਿਲਦਾ। ਹੋ ਹੋ ਕਰਤ ਬੰਧਨ ਮੈਂ ਭਰਿਆ, ਮੈਂ ਇੰਨੇ ਤੀਰਥ ਨਹਾਏ, ਮੈਂ ਇੰਨਾ ਯੋਗਾ ਅਭਿਆਸ ਕੀਤਾ, ਆਹ ਕੀਤਾ ਉਹ ਕੀਤਾ, ਫਲਾਨਾ ਫਲਾਨਾ ਕਰਮ ਕਾਂਡ ਕੀਤਾ। ਹੋ ਹੋ ਕਰਤ, ਮੈਂ ਕਰਦਾ ਫਿਰਦਾ, ਬੰਧਨ ਮੈਂ ਭਰਿਆ, ਉਹ ਸਗੋਂ ਹੰਕਾਰ ਦੇ ਬੰਧਨ ਵਿੱਚ ਫਸ ਜਾਂਦਾ, ਜਿਵੇਂ ਮੱਕੜੀ ਆਪਣੇ ਮੂੰਹ ਤੋਂ ਜਾਲਾ ਪੈਦਾ ਕਰਦੀ ਹੈ ਤੇ ਵਿਚੇ ਉਲਝ ਕੇ ਮਰ ਜਾਂਦੀ ਹੈ। ਸਪਾਈਡਰ ਕਹਿੰਦੇ ਉਹਨੂੰ, ਮੱਕੜੀ ਜਿਹੜੀ ਹੈ ਉਹ ਜਾਲਾ ਆਪਣੇ ਮੂੰਹ ਜੋ ਕਰਦੀ ਹੈ ਉਸ ਜਾਲੇ ਜੇ ਉਲਝ ਕੇ ਮਰ ਜਾਂਦੀ ਹੈ। ਰੇਸ਼ਮ ਦੇ ਕੀੜੇ ਦੀ ਵੀ ਹਾਲਤ ਇਹੀ ਹੁੰਦੀ ਹੈ, ਉਹ ਜਿੰਨੇ ਹੋਮੇ ਦੇ ਕਰਮ ਕਰਦਾ ਉਹ ਕੀਤੇ ਤਾਂ ਸੀ ਭਲੇ ਲਈ, ਪਰ ਹੰਕਾਰ ਦੇ ਘੇਰੇ ਵਿੱਚ ਘਿਰ ਜਾਂਦਾ। ਹੋ ਹੋ ਕਰਦ ਬੰਧਨ ਮੈਂ ਭਰਿਆ, ਹੋ ਹੋ ਕਰਦਾ ਬੰਧਨ ਦੇ ਵਿੱਚ ਫਸ ਜਾਂਦਾ ਹੈ। ਨਹਿ ਮਿਲੀ ਹੈ ਇਹ ਯੋਗਤਾ, ਇਹ ਜਿਹੜੀਆਂ ਯੋਗਤੀਆਂ ਇਹਨਾਂ ਦੁਆਰਾ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਕਹਿੰਦੇ ਮਹਾਰਾਜ ਫਿਰ ਯੋਗਾ ਅਭਿਆਸ, ਅੱਜ ਕੱਲ੍ਹ ਇਹ ਚਰਚਾ ਬੜੀ ਹੋ ਰਹੀ ਹੈ, ਟੈਲੀਵਿਜ਼ਨਾਂ ਬਹੁਤ ਆ ਰਿਹਾ, ਇੰਟਰਨੈਟਾਂ ਦੇ ਵੀ ਯੋਗ ਦਾ। ਕਈ ਤਾਂ ਯੋਗਾ ਕਰਦੇ ਨਾ ਐਕਸਰਸਾਈਜ਼ ਵਾਸਤੇ, ਕਈ ਕੈਂਪ ਲਾਉਂਦੇ ਆ ਮਾਇਆ ਇਕੱਠੀ ਕਰਨ ਲਈ, ਤੇ ਕੋਈ ਬਿਰਲਾ ਹੀ ਹੈ ਜਿਹੜਾ ਯੋਗਾ ਚਿੱਤ ਬਿਰਤੀ ਨਰੋਧਾ, ਚਿੱਤ ਦੀਆਂ ਬਿਰਤੀਆਂ ਨੂੰ ਵਿਕਾਰਾਂ ਵੱਲੋਂ ਉਲਟਾ ਕੇ ਪਰਮਾਤਮਾ ਨਾਲ ਜੁੜਨ ਵਾਲਾ ਯੋਗ ਕੋਈ ਕਰਦਾ। ਇਸ ਵਾਸਤੇ ਕਹਿੰਦੇ ਆ ਯੋਗ ਸਿੱਧ ਆਸਣ 84, ਇਹ ਯੋਗ ਸਾਧਨਾ ਵੀ ਕਰ ਲੈ ਤੇ ਜਿਹੜੇ ਆਸਣ ਇਹ ਸਿੱਧ ਕਰ ਲੈ। 84 ਪ੍ਰਕਾਰ ਦੇ ਆਸਣ ਆ, 84 ਲੱਖ ਜੂਨਾਂ ਆ, ਇੱਕ ਇੱਕ ਜੂਨ ਤੋਂ ਇੱਕ ਇੱਕ ਆਸਣ ਲਿਆ ਆ, ਇਹ 84 ਬਣ ਜਾਂਦੇ ਆ। ਇਹਨਾਂ ਜੋ ਸਿੱਧ ਆਸਣ ਤੇ ਪਦਮ ਆਸਣ ਜਿਹੜੇ ਆ ਉਹ ਜ਼ਿਆਦਾ ਵਰਤੋਂ ਵਿੱਚ ਆਉਂਦੇ ਆ ਤੇ ਯੋਗ ਹੱਠ ਯੋਗ ਵੀ ਕਰ ਲੈ ਤੇ ਫਿਰ ਆਸਣ ਵੀ ਸਿੱਧ ਕਰ ਲਵੇ, ਕਿਉਂਕਿ ਕਈਆਂ ਨੂੰ ਆਸਣ ਲਾਉਣਾ ਬਹੁਤ ਔਖਾ, ਮਹਿੰਗੇ ਮਹਿੰਗੇ ਆਸਣ ਵੀ ਹੈਗੇ ਆ, ਉਹ ਆਸਣ ਵੀ ਲਾਉਣੇ ਸਿੱਖ ਲੈ 84 ਤਰ੍ਹਾਂ ਦੇ। ਕਹਿੰਦੇ ਲੱਤਾਂ ਬਾਹਾਂ ਤਾਂ ਮਰੋੜ ਲਈਆਂ ਪਰ ਮਨ ਨਹੀਂ ਮੁੜਦਾ। ਗੱਜ ਕੇ ਬੋਲੋ, ਇਹਦਾ ਸਰਕਸ ਵਾਲੇ ਵੀ ਬਹੁਤ ਕਰਦੇ ਇਹੋ ਜਿਹਾ, ਪਰ ਮਨ ਬੜਾ ਵਿਗੜਿਆ ਹੋਇਆ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟਿਆ ਜੋ ਉੱਪਰ ਲਾਦਾ। ਕਚਰ ਹੁੰਦੀ ਹੈ ਨਾ, ਇੱਥੇ ਤਾਂ ਹੈ ਨੀ, ਇੰਡੀਆ 'ਚ ਹੈਗੀਆਂ, ਪਹਾੜੀ ਤੇ ਚੜ੍ਹ ਜਾਂਦੀਆਂ ਸਮਾਨ ਸਮੂਨ ਲੈ ਕੇ, ਫੌਜ ਵੀ ਇਹਨਾਂ 'ਤੇ ਢੋਂਦੀ ਹੈ। ਆਹ ਜਿਹੜੇ ਹੇਮਕੁੰਟ ਜਾਂਦੇ ਆ, ਕਈ ਖਚਰਾਂ 'ਤੇ ਜਾਂਦੇ, ਕਈ ਡੋਲੀਆਂ 'ਤੇ ਜਾਂਦੇ ਆ, ਉਹ ਜਾਨਵਰ ਬੜਾ ਹੁਸ਼ਿਆਰ ਆ। ਜਿਹੜੇ ਲੱਤ ਦੇ ਨਾ ਭਾਰ ਸਮਝਦੀ ਕੁਛ, ਫਿਰ ਇਹਦੇ ਪੈਰ ਦੇ ਥੱਲੇ ਇਹ ਡਰਾ ਦਿੰਦੇ ਆ, ਭਾਰ ਪਾਈ ਜਾਂਦੇ ਆ। ਜਿਹੜੇ ਫਿਰ ਪੂਰਾ ਭਾਰ ਪੈਂਦਾ ਲੱਤ, ਪਹਿਲਾਂ ਇਉਂ ਹੀ ਰੱਖੂ, ਫਿਰ ਸਿੱਧੀ ਹੁੰਦੀ ਇੱਟ, ਕੜਕ ਦੇਣੀ ਟੁੱਟ ਜਾਂਦੀ ਹੈ, ਫਿਰ ਹੁੰਦਾ ਵੀ ਹੁਣ ਪੂਰਾ ਭਾਰ ਆ। ਬਸ ਫਿਰ ਤਾਂ ਬੇਸ਼ ਕੇ ਚੱਲਦੀ ਹੈ। ਇਹ ਮਨ ਦਾ ਹਾਲ ਵੀ ਉਹ ਖੱਚਰ ਹੈਗਾ, ਇਹ ਬੜਾ ਖੁਟਰ ਹੈ, ਬੜਾ ਭੈੜਾ, ਬੜਾ ਅਹੰਕਾਰੀ ਹੈ, ਪਾਗਲਾਂ ਦੀ ਨਿਆਈ ਹੈ। ਸੋ ਇਸ ਵਾਸਤੇ ਇਹਨੂੰ ਕਾਬੂ ਕਰਨਾ ਵੀ ਬੜਾ ਕਠਿਨ ਹੈ ਭਾਈ। ਯੋਗ ਸਿੱਧ ਆਸਣ 84 ਆਸਣ ਵੀ ਲਾ ਲੈ, ਇਹ ਵੀ ਕਹਿੰਦੇ ਕਰ ਕਰ ਰਹਿਆ, ਇਹ ਵੀ ਕਰ ਕਰ, ਇਹ ਵੀ ਕਰ ਕਰ ਰਹਿ ਗਏ, ਥੱਕ ਗਏ, ਆਸਣ ਤਾਂ ਬਹੁਤ ਲਾਏ। ਆਸਣ ਨਾ ਹੁੰਦਾ ਇਸ ਸਥਿਤੀ ਦਾ, ਮਨ ਨੇ ਇਸ ਸਥਿਤੀ ਨਹੀਂ ਧਾਰੀ। ਸਰੀਰ ਦੇ ਤਾਂ ਆਸਣ ਲਾ ਲਿਆ, ਅੱਖਾਂ ਨੂੰ ਉੱਠ ਕੇ ਬਹਿ ਗਏ, ਤੇ ਮਨ ਨਹੀਂ ਅੰਦਰੋਂ ਆਸਣ ਲਾਉਂਦਾ। ਮਨ ਤਾਂ ਚੁੰਗੀਆਂ ਮਾਰਦਾ ਫਿਰਦਾ, ਬਿਨੇ ਪਾਸਪੋਰਟਾਂ ਬੀਜਿਆਂ ਤੇ ਸਾਰੇ ਸੈਲ ਕਰਿਆਉਂਦਾ। ਨਿਮਖ ਮਾਹੇ 4 ਕੁੰਟ ਫਿਰ ਆਵੇ, ਉਹ ਪਿੱਛੇ ਜਹਾਜ਼ ਚਾਹੇ ਤੇ ਕਿਤੇ ਮੱਖੀ ਵੜ ਗਈ, ਕਹਿੰਦੇ ਮੱਖੀ ਘੁੰਮਦੀ ਹੈ। ਮੈਂ ਕਿਹਾ ਇਹਨੇ ਕਿਹੜਾ ਵੀ ਬੀਜਾ ਲੈਣਾ ਸੀ, ਤੇਰੇ ਮੁੰਡੇ ਜੜ ਕੇ ਆ ਗਈ ਭਾਈ। ਗੱਜ ਕੇ ਬੋਲੋ, ਇਹ ਵੀ ਸੈਲ ਕਰਿਆ ਵੇ, ਇੰਡੀਆ ਵਿੱਚ ਤਾਂ ਖਾਣ ਨੂੰ ਘੱਟ ਮਿਲਿਆ, ਹੁਣ ਇੱਧਰ ਫਿਰ ਤੁਰਿਆ ਜੀ, ਤੇਰੇ ਮੁੰਡੇ ਜੜ ਕੇ ਆ ਗਈ, ਇਹਨੂੰ ਇਮੀਗ੍ਰੇਸ਼ਨ ਜਾਣ ਦੀ ਲੋੜ ਨਾ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਭਾਈ ਕਹਿ ਰਿਹਾ ਹੈ, ਫਿਰ ਇਹਨਾਂ ਗੱਲਾਂ ਦੇ ਨਾਲ ਕੋਈ ਪ੍ਰਾਪਤੀ ਹੁੰਦੀ ਹੈ? ਕਹਿੰਦੇ ਹਾਂ, ਇੱਕ ਤੇ ਜ਼ਰੂਰ ਹੋ ਜਾਂਦੀ ਹੈ, ਵੱਡੀ ਆਰਜਾ ਯੋਗਾ ਅਭਿਆਸ ਕਰਨ ਉਮਰ ਲੰਮੀ ਹੋ ਜਾਂਦੀ ਹੈ। ਜਦੋਂ ਮਹਾਰਾਜ ਮਾਲਵੇ 'ਚ ਗਏ, ਉੱਥੇ ਇੱਕ ਯੋਗੀ ਗੁਰੂ ਮਹਾਰਾਜ ਦਾ ਨਾਮ ਮਰੇਲਾ ਗੁਰੂ ਰੱਖ ਲਿਆ। ਉਹ ਯੋਗੀ ਦੀ ਉਮਰ 5262 ਸਾਲ ਸੀ। ਕਹਿਣ ਲੱਗੇ, ਗੁਰੂ ਦੀ ਉਮਰ ਕਿੰਨੀ ਗਿਆ? ਕਹਿੰਦੇ ਹੋਣਾ 35-36 ਸਾਲ ਦਾ। ਕਹਿੰਦੇ ਫਿਰ ਤਾਂ ਹਾਲੇ ਨਿਆਣਾ ਹੀ ਹੈ, ਇਹਨੇ ਕਿਹੜੀ ਸਾਧਨਾ ਕੀਤੀ ਹੋਣੀ ਹੈ? ਕਹਿੰਦੇ ਵੇਖ ਤਾਂ ਆ ਜਾ ਕੇ ਆ ਗਿਆ, ਤੇ ਹੁਣ ਦੇਖੋ ਦੇਖੀ ਮੱਥਾ ਦਾ ਟੇਕਿਆ, ਤੇ ਮਹਾਰਾਜ ਨੇ ਤੀਰ ਦੀ ਨੋਕ ਐਂ ਲਾ ਤੀ, ਜਿੰਨੀ ਉੱਚ ਰਿੱਧੀ ਸਿੱਧੀ ਸੀ ਖਿੱਚ ਲਈ, ਖਾਲੀ ਹੋ ਗਿਆ। ਕਹਿੰਦਾ ਮਹਾਰਾਜ ਇਹ ਕੀ ਕੀਤਾ? ਮੈਂ ਤਾਂ ਸਮਝਦਾ ਤੁਸੀਂ ਇਵੇਂ ਕਿਵੇਂ ਹੀ ਹੈ। ਮਹਾਰਾਜ ਕਹਿੰਦੇ ਜੋਗੀ, ਜਿਹੜਾ ਅਮੀਰ ਆਦਮੀ ਆ ਦਿਹਾੜੀ 'ਚ ਕਈ ਨਵੇਂ ਕੱਪੜੇ ਪਾਉਂਦਾ, ਜਿਹੜਾ ਨੰਗਿਆ ਉਹ ਟਾਕੀਆਂ ਲਾ ਕੇ ਪਾਈ ਜਾਂਦਾ, ਤੇ ਤੂੰ ਆ ਪੁਰਾਣਾ ਖਲੜਾ ਚੁੱਕੀ ਫਿਰਦਾ, ਅਸੀਂ ਨਵੇਂ ਕਈ ਧਾਰੇ ਆ। ਗੱਜ ਕੇ ਬੋਲੋ, ਤੂੰ ਪੁਰਾਣਾ ਖਲੜਾ ਚੁੱਕੀ ਫਿਰਦਾ, ਇਹ ਖਲੜੇ ਨਾਲ ਪ੍ਰੇਮ ਪਾਈ ਫਿਰਦਾ, ਇਹਨੂੰ ਵਧਾਈ ਫਿਰਦਾ।
ਸੋ ਇਸ ਵਾਸਤੇ ਕਹਿੰਦਾ ਮਹਾਰਾ ਹੁਣ ਤਾਂ ਕਿਰਪਾ ਕਰੋ। ਕਹਿੰਦੇ ਜਦੋਂ ਭਾਈ ਕਿਸੇ ਨੂੰ ਫਾਰਾ ਪਿਆ ਹੋਵੇ ਤੇ ਚੂਰਨ ਦੇਣਾ ਹੀ ਪੈਂਦਾ, ਚੂਰਨ ਦੇਤਾ ਤੈਨੂੰ, ਹੰਕਾਰ ਦੂਰ ਹੋ ਗਿਆ, ਹੰਕਾਰ ਦੀ ਫੂਕ ਕੱਢ ਦਿੱਤੀ ਮਹਾਰਾਜ ਨੂੰ, ਚਰਨਾਂ ਹੀ ਡਿੱਗ ਪਿਆ। ਮਹਾਰਾਜ ਫਿਰ ਦਿਆਲੂ ਸੀ, ਕਹਿੰਦੇ ਨਿਮਰਤਾ ਧਾਰੋ, ਫਿਰ ਬਖਸ਼ਿਸ਼ ਕੀਤੀ। ਇਸ ਵਾਸਤੇ ਹਜ਼ੂਰ ਕਹਿੰਦੇ ਵੱਡੀ ਆਰਜਾ, ਉਮਰ ਲੰਮੀ ਹੋ ਜਾਂਦੀ ਹੈ, ਫਿਰ ਜਨਮ ਹੈ, ਫਿਰ ਮਰਨ ਤੋਂ ਬਾਅਦ ਜਿੰਨਾ ਚਿਰ ਆਤਮਾ ਗਿਆਨ ਨਹੀਂ ਹੁੰਦਾ ਜੂਨੀਆਂ ਚ ਘੁੰਮਦਾ, ਜੰਮ ਪਿਆ ਮਰ ਗਿਆ, ਜੰਮ ਪਿਆ ਮਰ ਗਿਆ, ਬਸ ਆਵਾਗਮਨ ਚ ਤੁਰਿਆ ਫਿਰਦਾ ਹੈ। ਜਿਵੇਂ ਮਹਾਰਾਜ ਗਏ, ਉਹ ਮੂਲੇ ਦੇ ਘਰ ਵਾਲੀ ਕਹਿੰਦੀ ਲੈ ਹੁਣ ਆ ਗਿਆ ਤੈਨੂੰ ਲੈ ਜਾਣਗੇ, ਹੁਣ ਕਿਵੇਂ ਕਰਾਂ? ਕਹਿੰਦੇ ਹੁਣ ਕੀ ਕਰਨਾ, ਉਹ ਪਾਥੀਆਂ ਦੀ ਗੁਹਾੜੀ ਉਹਦੇ ਵਿੱਚ ਵੜ ਜਾ, ਉਹ ਵੜ ਗਿਆ। ਮਹਾਰਾਜ ਕਹਿੰਦੇ ਮੂਲਾ ਕਿੱਥੇ ਹੈ? ਕਹਿੰਦੇ ਮਹਾਰਾਜ ਵਾਂਢਿਆ ਗਿਆ। ਮਹਾਰਾਜ ਕਹਿੰਦੇ ਚੰਗਾ, ਫਿਰ ਵਾਂਢਾ ਹੀ ਦੇਖੂਗਾ। ਉਹ ਸੱਪ ਲੜ ਕੇ ਮਰ ਗਿਆ, ਪਾਤਸ਼ਾਹ ਚੱਲ ਗਿਆ। ਹੁਣ ਉਹ ਕਹਿੰਦੀ ਆਇਆ ਹੀ ਨਹੀਂ, ਉਹ ਗੁਹਾੜੀ ਵੱਲ ਦੇਖੇ, ਉਹਨੂੰ ਕਹਿੰਦੀ ਜਾਇਆ ਪਿਟਿਆ, ਹੁਣ ਤਾਂ ਨਿਕਲਿਆ, ਉਹ ਤਾਂ ਚਲੇ ਗਏ, ਹੁਣ ਨਿਕਲੇ ਕੌਣ? ਜਿਹੜੇ ਦੇਖਿਆ ਲਾਈਟ ਨਾ ਤੇ ਸੱਪ ਬੈਠਾ ਤੇ ਮੂਲਾ ਮਰਿਆ ਮੂੰਹ ਝੱਕ ਜਾਏ। ਫਿਰ ਬੰਦੇ ਇਕੱਠੇ ਕੀਤੇ, ਸੱਪ ਛਿਛਕੇ ਰਿਹਾ, ਕੱਢਿਆ ਮੰਜੇ ਤੇ ਲਾਇਆ, ਮਹਾਰਾਜ ਤੁਹਾਡਾ ਚੇਲਾ ਮਰ ਗਿਆ। ਕਹਿੰਦੇ ਚੇਲਾ ਤਾਂ ਤੇਰਾ ਸੀ, ਤੈ ਹੀ ਲੁਕੋਇਆ, ਗੱਜ ਕੇ ਬੋਲੋ, ਸਾਡਾ ਹੁੰਦਾ ਤਾਂ ਸਾਡੇ ਨਾਲ ਨਾ ਤੁਰਦੀ। ਕਹਿੰਦੇ ਹੁਣ ਕਿਰਪਾ ਕਰੋ। ਕਹਿੰਦੇ ਹੁਣ ਨਹੀਂ, ਦਰਸ਼ਨ ਇੱਕ ਵਾਰੀ ਘਰ ਬੈਠਾ ਪਹਿਲੇ ਟਾਈਮ, ਹੁਣ ਦਸਵੇਂ ਜੰਮੇ ਕਰਾਂਗੇ। ਹਜ਼ੂਰ ਸਾਹਿਬ ਸ਼ਿਕਾਰ ਘੱਟ ਜਗ੍ਹਾ ਨਾ, ਉੱਥੇ ਸ਼ਹਿਰ ਨਿਕਲਿਆ ਸੀ, ਤਾਂ ਉਹਦਾ ਨਾ ਸ਼ਿਕਾਰ ਘੱਟ ਆ। ਬਹਾਦਰ ਸ਼ਾਹ ਨਾਲ ਉੱਥੇ ਤੀਰ ਨਾ ਫੁੰਡਿਆ। ਬਹਾਦਰ ਸ਼ਾਹ ਕਹਿੰਦਾ ਮਾਰਿਆ ਗਏ ਹਾਥੀਆਂ ਦਾ, ਬੜਬੜੇ ਮਾਰੂ ਜਾਨਵਰਾਂ ਦਾ। ਅੱਜ ਸ਼ਹਿਰ ਕਹਿੰਦੇ ਸ਼ਹਿਰ ਨਹੀਂ, ਇਹ ਮੂਲ ਚੰਦ ਹੈ, ਗੱਜ ਕੇ ਬੋਲੋ, ਇਹ ਮੂਲ ਚੰਦ ਹੈ ਖਤਰੀ, ਅੱਜ ਦੀ ਮੁਕਤੀ ਕੀਤੀ, ਸ਼ਹਿਰ ਬਣਿਆ ਫਿਰਦਾ ਸੀ, ਉਹਦਾ ਨਾ ਸ਼ਿਕਾਰ ਘਾਟ ਹੈ ਗੁਰਦੁਆਰੇ ਦਾ, ਇਸ ਕਰਕੇ ਉਹਨੂੰ ਸ਼ਿਕਾਰ ਘਾਟ ਕਹਿੰਦੇ ਆ। ਵੱਡੀਆਂ ਉਮਰਾਂ ਵਧਾ ਲੈ, ਗੁਰੂ ਤੋਂ ਬੇਮੁੱਖ ਹੋ ਕੇ ਜੰਮਦਾ ਹੈ ਮਰਦਾ ਹੈ, ਜੂਨੀਆਂ ਦੇ ਚੱਕਰ ਕੱਟਦਾ ਹੈ। ਹਰ ਸਿਉਂ ਸੰਗ ਨੰਗ ਹਿਆ, ਹਰੀ ਪਰਮੇਸ਼ਰ ਦੜਿਆ ਸੰਗ ਸਾਥ ਸੀ, ਉਹ ਇਸ ਭੈੜੇ ਨੇ ਗ੍ਰਹਿਣ ਨਹੀਂ ਕੀਤਾ। ਰਾਜ ਲੀਲਾ ਰਾਜਨ ਕੀ ਰਚਨਾ, ਕਹਿੰਦੇ ਮਹਾਰਾਜ ਹੋਰ ਤਾਂ ਸਾਰੇ ਗਿਣਤ ਹੈ, ਆ ਰਾਜਨੀਤਿਕਾਂ ਨੂੰ ਛੱਡੇ ਗਏ ਆ। ਮਹਾਰਾਜ ਕਹਿੰਦੇ ਕਾਲੇ ਨਾ ਪਾਓ, ਇਹਨਾਂ ਦਾ ਵੀ ਦੱਸ ਦਿੰਦੇ ਆ, ਰਾਜਾਂ ਵਾਲੀ ਲੀਲਾ ਕਰ ਲੈ, ਰਾਜ ਲੀਲਾ ਕਰ ਲੈ, ਰਾਜਨ ਕੀ ਰਚਨਾ, ਰਾਜਾਂ ਵਾਲੀ ਰਚਨਾ ਰਚਾ ਲਵੇ, ਝੰਡੀਆਂ ਗੇਟ ਸਾਜੋ ਸਮਾਜ ਡੈਕੋਰੇਸ਼ਨ ਪੂਰੀ ਕਰ ਲੈ, ਇਸ ਤਰ੍ਹਾਂ ਦੀ ਕਿਰਿਆ ਕਰ ਲੈ। ਇੱਕ ਬਾਬਾ ਜੀ ਹੁੰਦੇ ਸੀ, ਬੜਾ ਸ਼ਕੀਨ ਲਾਉਂਦੇ ਸੀ, ਸ਼ਕੀਨੀ ਬੜੀ ਲਾਉਣੀ। ਮੈਂ ਕਿਹਾ ਵੀ ਤੂੰ ਬੜੇ ਸ਼ਕੀਨੀ ਲਾਉਣਾ ਤੇ ਮਾਈਆਂ ਨੂੰ ਵੀ ਜ਼ਿਆਦਾ ਭੜਕੀਲੇ ਲੀੜੇ ਪਾਉਣਾ। ਕਹਿੰਦਾ ਜੀ ਮੈਂ ਤਾਂ ਕਰਦਾ, ਉਵੇਂ ਘੱਟ ਆਉਂਦੇ ਆ, ਮੈਨੂੰ ਦੇਖਣ ਜ਼ਿਆਦਾ ਆ ਜਾਂਦੇ ਆ। ਗੱਜ ਕੇ ਬੋਲੋ, ਵੀ ਇਸ ਤਰ੍ਹਾਂ ਦੁਨੀਆਂ ਬਹੁਤ ਇਕੱਠੀ ਹੋ ਜਾਂਦੀ ਹੈ, ਕਈ ਇਸ ਤਰ੍ਹਾਂ ਕਰਦੇ ਆ ਭਾਈ। ਸੋ ਇਸ ਵਾਸਤੇ ਫੇਰ ਕਹਿਣਗੇ ਇਹ ਰਾਜਾ ਜੋਗੀ ਹੈ, ਰਾਜਲੀਲਾ ਰਾਜਿਆਂ ਦੀ ਲੀਲਾ, ਰਾਜਨ ਕੀ ਰਚਨਾ, ਰਾਜਿਆਂ ਦੀ ਰਚਨਾ ਰਚਾਲਨ। ਕਰਿਆ ਹੁਕਮਾ ਅਫਾਰਾ, ਅਫਾਰਾ ਮੈਨੇ ਅਮੋੜ ਹੋ ਕੇ ਹੁਕਮ ਕਰੇ। ਜਿਵੇਂ ਨਾਦਰ ਸ਼ਾਹ ਜਿਲੇ ਆਇਆ ਦਿੱਲੀ ਲੁੱਟੀ ਨਾ, ਇੱਕ ਬਹਾਲਤਾ ਲਾਲ ਕਿਲੇ ਤੇ 72 ਘੰਟੇ ਨੰਗੀ ਤਲਵਾਰ ਵਾਲਾ ਬਹਾਲ ਛੱਡਿਆ, ਤੇ ਜਦੋਂ ਤੱਕ ਮੇਰਾ ਹੁਕਮ ਨਾ ਹੋਵੇ ਤਲਵਾਰ ਨੰਗੀ ਵਾਲਾ ਕਤਲਾਮ ਕਰੀ ਜਾਣੀ, ਬਦਲਾਮ ਹੋਈ। ਹੁਣ ਸਿਪਾਹੀਆਂ ਨੇ ਵੀ ਲੁੱਟਮਾਰ ਬਹੁਤ ਕੀਤੀ, ਇੱਕ ਨੇ ਬੀਬੀ ਦੀ ਇੱਕ ਮੁਰਗੀ ਲਾਈ ਤੇ ਦੂਈ ਆਉਣ ਲਾਉਣ ਲੱਗਾ ਸੀ ਕੰਨ ਤੋਂ। ਕਹਿੰਦਾ ਬਸ ਨਾਦਰ ਦਾ ਹੁਕਮ ਹੋ ਗਿਆ, ਉੱਥੇ ਹੀ ਛੱਡ ਦਿੱਤੀ, ਬੜਾ ਅਹੰਕਾਰ ਹੋ ਗਿਆ। ਕਹਿੰਦਾ ਦੇਖਿਆ ਮੇਰਾ ਹੁਕਮ, ਦੂਜੀ ਮੁਰਗੀ ਨਹੀਂ ਲਾ ਸਕਿਆ, ਐਸਾ ਮੋੜ ਹੁਕਮ ਹੈ। ਉਹ ਇਰਾਨ ਵਿੱਚੋਂ ਆ ਕੇ ਹਮਲੇ ਕਰਦਾ, ਲੁੱਟ ਘਸੁੱਟ ਕਰਦਾ ਸੀ, ਉੱਥੇ ਚਲਾ ਗਿਆ। ਇੱਕ ਦਿਨ ਤਬੇਲੇ ਚ ਗਿਆ, ਜਿਹੜੇ ਘੋੜੇ ਦੀ ਸਵਾਰੀ ਕਰਦਾ ਸੀ ਉਹ ਘੋੜਾ ਹਾਜ਼ਰ ਨਸ, ਦਰੋਗੇ ਨੂੰ ਕਹਿੰਦਾ ਹਮਾਰਾ ਘੋੜਾ ਕਹਾਂ? ਕਹਿੰਦੇ ਮਹਾਰਾਜ ਤੁਹਾਡੇ ਸ਼ਹਿਜ਼ਾਦਾ ਲੈ ਗਿਆ। ਉਹ ਕਹਿੰਦੇ ਮੇਰੇ ਹੁਕਮ ਬਿਨਾ ਸ਼ਹਿਜ਼ਾਦਾ ਦਿੱਲੀ ਵਿੱਚ ਇਸ ਤਰ੍ਹਾਂ ਮੇਰਾ ਹੁਕਮ ਚੱਲਿਆ, ਮੇਰੀ ਆਗਿਆ ਬਿਨਾ ਕਿਵੇਂ ਲੈ ਗਿਆ? ਕਹਿੰਦੇ ਆ ਲੈਂਦੇ ਹੋ, ਜਦ ਨੂੰ ਆ ਗਿਆ ਕਿਰਪਾਨ ਸੂਤ ਲਈ ਵੀ ਕਿਹਦੇ ਹੁਕਮ ਨਾਲ ਮੇਰਾ ਘੋੜਾ ਲੱਗਿਆ। ਉਹ ਘੋੜੇ ਦੀ ਪਛਾੜੀ ਸੀ ਕਿੱਲਾ ਗੱਡਿਆ ਹੁੰਦਾ, ਉਹ ਪੈਰ ਅੜਿਆ ਤੇ ਡਿੱਗ ਪਿਆ ਐਂ ਮੂੰਹ ਦੇ ਮੂੰਹ, ਤੇ ਕਿੱਲਾ ਪਿੱਠ ਵੱਲੋਂ ਛਾਤੀ ਦੇ ਵਿੱਚ ਹੀ ਨਿਕਲ ਗਿਆ। ਉਹ ਜਿਹੜਾ ਅਮੋੜ ਹੁਕਮ ਹੈਰਾਨ ਸੀ ਇਸ ਤਰ੍ਹਾਂ ਦੇ ਹੁਕਮ ਕਰਨ ਵਾਲਾ ਨਾਦਰ ਮੈਨੇ ਅਨੋਖਾ, ਉਹਦੀ ਦੁਰਦਸ਼ਾ ਇਹੋ ਜਿਹੀ ਹੋਈ ਕਿ ਮੇਰੇ ਹੁਕਮ ਐਂ ਚੱਲਦੇ ਆ। ਪਾਤਸ਼ਾਹ ਕਹਿੰਦੇ ਆ ਇਸ ਤਰ੍ਹਾਂ ਦਾ ਰਾਜਾ ਵੀ ਬਣ ਜਾਏ ਤੇ ਅਫਾਰਾ ਹੁਕਮ ਮਨਾਉਣ ਦਾ ਫਾਰਾ ਪਿਆ ਰਹੇ, ਅਮੋੜ ਹੋ ਕੇ ਵਰਤੇ ਸੇਜ ਸੋਹਣੀ, ਸੋਹਣੀਆਂ ਸੇਜਾਂ ਵਿਛਾ ਲੈ, ਡਨ ਲੋਕ ਦੇ ਗੱਦੇ ਹੋਣ ਉੱਤੇ ਚੰਗੇ ਐਨ, ਗਲੀਚੇ ਮਖਮਲੀ ਵਿਛੇ ਹੋਣ, ਫੁੱਲ ਭੁਰ ਕੇ ਖਿਲਾਰੇ ਹੋਣ, ਅਤਰ ਫਲੇਲ ਤਰ੍ਹਾਂ ਤਰ੍ਹਾਂ ਦੀ ਸੁਗੰਧੀ ਤੇ ਆਲੇ ਦੁਆਲੇ ਖਾਣ ਪੀਣ ਦੀ ਸਮੱਗਰੀ ਬਹੁਤ ਹੋਵੇ ਤੇ ਟੀਵੀ ਵੀ ਰੰਗੀਨ ਚੱਲਦਾ ਹੋਵੇ ਤੇ ਕੰਜਰੀ ਵੀ ਘੁੰਗਰੂ ਪਾ ਕੇ ਨੱਚਦੀ ਹੋਵੇ ਤੇ ਫਿਰ ਸਾਧ ਸੰਗੀ ਬਸ ਬੈੱਡ ਤੇ ਪਿਆ ਨਹੀਂ ਤੇ ਧਰਮਰਾਜ ਦੀ ਪੁੱਤਰੀ ਨੇ ਸਲਾਇਆ ਨਹੀਂ ਨੀਂਦ ਨੇ, ਇਸ ਤਰ੍ਹਾਂ ਦੀਆਂ ਸੇਜਾਂ ਵੀ ਵਿਛਾ ਲਵੇ ਭਾਈ ਸੱਚੇ ਪਾਤਸ਼ਾਹ ਦੇ ਸੇਜ ਸੋਹਣੀ ਸੋਹਣੀਆਂ ਸੇਜਾਂ, ਚੰਦਨ ਚੋਆ ਚੰਦਰ ਤੇ ਕੇਸਰ ਮਲਾ ਕੇ ਨਾ, ਅਗਰ ਤਗਰ ਕਪੂਰ ਸੁਗੰਧੀ ਵਾਲੇ ਜਿੰਨੇ ਦਰਮ ਸ਼ਕੰਬਰ ਤੇ ਗੁਰੋਚਨ ਆਦਿਕ ਚੰਗੇ ਛਿੜਕੇ ਹੋਣ ਤੇ ਪੂਰੀਆਂ ਲਪਟਾਂ ਆਉਣ ਤੇ ਦਿਮਾਗ ਤਰੋ ਤਾਜ਼ਾ ਹੋ ਜਾਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀਆਂ ਸੇਜਾਂ ਕਿਹੋ ਜਿਹੀਆਂ? ਨਰਕ ਘੋਰ ਕਾ ਦੁਆਰਾ, ਜਿਹਨਾਂ ਸੇਜਾਂ ਤੇ ਪੈਣ ਨਾ ਪਰਮੇਸ਼ਰ ਭੁੱਲ ਜਾਂਦਾ ਨਾ, ਇਹ ਘੋਰ ਮਹਾਨ ਕੁੰਭੀ ਨਰਕ ਦਾ ਦੁਆਰ ਹੈ। ਗੱਜ ਕੇ ਬੋਲੋ, ਇਹ ਨਰਕ ਦਾ ਦੁਆਰ ਹੈ। ਹੁਣ ਤਾਂ ਡਾਕਟਰ ਵੀ ਕਹਿਣ ਲੱਗੇ ਫਟੇ ਤੇ ਪਿਆ ਕਰੋ ਕਿਉਂਕਿ ਬੈਕ ਪ੍ਰੋਬਲਮ ਵਧੀ ਜਾਂਦੀ ਹੈ, ਬੈਕ ਪ੍ਰੋਬਲਮ ਵਧਣ ਲੱਗ ਪਈ ਨਾ, ਜੇਲੇ ਪੋਲੇ ਦੇ ਸੋਣਾ ਉਹ ਰੀੜ ਦੀ ਹੱਡੀ ਐਵੇਂ ਹੋ ਜਾਂਦੀ ਹੈ, ਫਿਰ ਮਣ ਕੇ ਜਿਹੜੇ ਟਿਕਾਣੇ ਨਹੀਂ ਰਹਿੰਦੇ। ਹੁਣ ਉਹ ਕਹਿੰਦੇ ਆ ਕਰੜਾ ਚਾਹੀਦਾ, ਪੋਲੇ ਪੈ ਪੈ ਕੇ ਵੀ ਬਿਮਾਰੀਆਂ ਖਰੀਦ ਲਈਆਂ। ਇਸ ਵਾਸਤੇ ਕਹਿੰਦੇ ਘੋਰ ਨਰਕ ਦਾ ਦੁਆਰਾ। ਫਿਰ ਮਹਾਰਾਜ ਹੁਣ ਸਾਰਾ ਹੀ ਕੁਝ ਗਿਣ ਦਿੱਤਾ ਮੋਟਾ ਮੋਟਾ, ਹੁਣ ਕਿਰਪਾ ਕਰੋ ਫਿਰ ਕਲਿਆਣ ਦਾ ਵੀ ਕੋਈ ਰਾਸਤਾ ਦੱਸ ਦਿਓ। ਇਹ ਤਾਂ ਬੜੀ ਲੰਮੀ ਬਾਟ ਆ ਜਿਹੜੀ ਗਿਣ ਕੇ ਦੱਸੀ ਹੈ, ਇਉਂ ਤਾਂ ਮੁੱਕਣਾ ਹੀ ਨਹੀਂ ਕੰਮ। ਕੋ ਆਪਣੇ ਵੱਲੋਂ ਵੀ ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ। ਇਹ ਤਾਂ ਜੋ ਪਿਛਲੇ ਸਾਧਨ ਤੁਰੇ ਹੁੰਦੇ ਸੀ ਨਾ ਪੱਗ ਡੰਡੀਆਂ, ਉਹ ਦੱਸੀਆਂ ਸਾਰੀਆਂ, ਕੋਈ ਜੀ ਟੀ ਰੋਡ ਗੁਰਮਤ ਗਾਡੀ ਰਾਹ ਦਾ ਮਾਰਗ ਦੱਸ ਦਿਓ। ਹੁਣ ਪਾਤਸ਼ਾਹ ਕਹਿੰਦੇ ਆ ਹਰ ਕੀਰਤ ਸਾਧ ਸੰਗਤ ਹੈ, ਹਰੀ ਦੀ ਕੀਰਤੀ ਕਰਨੀ ਜਸ ਕਰਨ, ਕੀਰਤਨ ਕੱਲਾ ਵੀ ਕਰ ਸਕਦਾ ਜਥਾ ਵੀ ਸਾਰੀ ਸੰਗਤ ਵੀ, ਤੇ ਮਹਾਤਮਾ ਗੁਰਮੁਖ ਜਨਾਂ ਦੀ ਸੰਗਤ ਕਰਨੀ। ਸਿਰ ਕਰਮਨ ਕੈ ਕਰਮਾ, ਇਹ ਸਾਰੇ ਕਰਮਾਂ ਨੂੰ ਸ਼੍ਰੋਮਣੀ ਕਰਮ ਹੈ, ਸਰਬੋਤਨ ਕਰਮ ਹੈ, ਸਾਰਿਆਂ ਨੂੰ ਸਰਬੋਤਨ ਕਰਮ ਇਹ ਹੈ, ਸ੍ਰੇਸ਼ਟ ਕਰਮ ਹੈ, ਉੱਤਮ ਕਰਮ ਹੈ। ਪਰ ਮਿਲਦਾ ਕਿਹਨੂੰ ਆ? ਕਹੋ ਨਾਨਕ ਤਿਸ ਭਇਓ ਪ੍ਰਾਪਤ। ਹਜ਼ੂਰ ਦੀ ਬਾਣੀ ਦਾ ਸਿਧਾਂਤ ਦੱਸਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪੰਜਵੇਂ ਸਤਿਗੁਰੂ ਜੀ ਕਿਰਪਾ ਕਰਦੇ ਆ, ਇਹ ਦਾਤ ਉਹਨਾਂ ਗੁਰਮੁਖ ਜਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਸ ਪੁਰਬ ਲਿਖੇ ਕਾ ਲੈਣ, ਜਿਨ੍ਹਾਂ ਦੇ ਮੱਥੇ ਤੇ ਪੂਰਵਲਾ ਲੇਖ ਲਿਖਿਆ, ਪਿਛਲੇ ਕਰਮਾਂ ਦੀ ਪੂੰਜੀ ਵੀ ਨਾਲ ਲਿਆ ਹੋਵੇ ਤੇ ਇਸ ਜਨਮ ਚ ਵੀ ਚੰਗੀ ਸੰਗਤ ਮਿਲ ਜਾਏ, ਮਾਤਾ ਪਿਤਾ ਚੰਗੇ ਮਿਲ ਜਾਣੇ ਗੁਰਮੁਖ, ਚੰਗੇ ਗੁਰਮੁਖਾਂ ਦੀ ਬੰਦਗੀ ਵਾਲੇ ਮਹਾਤਮਾ ਹੀ ਸੰਗਤ ਮਿਲ ਜਾਣੀ, ਅੰਮ੍ਰਿਤ ਛਕ ਲੈਣਾ, ਰਹਿਤ ਮਰਜ਼ਾਦਾ, ਨਿਤਨੇਮੀ ਪ੍ਰੇਮੀ ਜੀਵਨ ਹੋ ਜਾਣਾ। ਇਸ ਵਾਸਤੇ ਚੀਜ਼ਾਂ ਭਾਗਾਂ ਨਾਲ ਮਿਲਦੀਆਂ, ਪੂਰਵਲੇ ਕਰਮਾਂ ਦਾ ਵੀ ਹਿਸਾਬ ਹੋਵੇ। ਉਹ ਜਿਹੜੇ ਪਿਛਲੇ ਪੁੰਨ ਕਰਮ ਹੈ ਉਹ ਵੀ ਸਾਡੀ ਸਹਾਇਤਾ ਕਰਦੇ ਨੇ, ਉਹ ਫਿਰ ਸੰਸਕਾਰ ਉਸ ਪਾਸੇ ਲੈ ਜਾਂਦੇ, ਜਿਨ੍ਹਾਂ ਦੇ ਮਾੜੇ ਸੰਸਕਾਰ ਹੈ ਉਸ ਪਾਸੇ ਤੁਰ ਜਾਂਦੇ। ਤੇਰੋ ਸੇਵਕ ਇਹ ਰੰਗ ਮਾਤਾ, ਹੇ ਗਰੀਬਨਵਾਜ ਸਾਨੂੰ ਆਸ਼ੀਰਵਾਦ ਬਖਸ਼ੋ, ਅਸੀਂ ਤੇਰੇ ਸੇਵਕ। ਇਹ ਜਿਹੜਾ ਪਰਮੇਸ਼ਰ ਦਾ ਜਸ ਕਰਨ ਵਾਲਾ ਰਸਤਾ, ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਵਾਲਾ ਮਾਰਗ ਹੈ, ਵਾਹਿਗੁਰੂ ਦੇ ਪ੍ਰੇਮ ਰੂਪੀ ਰੰਗ ਵਿੱਚ ਮਾਤਾ ਮਸਤ ਰਹੀਏ, ਨਾਮ ਬਾਣੀ ਦਾ ਅਭਿਆਸ ਕਰੀਏ, ਸੇਵਾ ਸਿਮਰਨ ਕਰੀਏ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਉਹ ਵਾਹਿਗੁਰੂ ਪਰਮੇਸ਼ਰ ਦੀਨਾਂ ਦੇ ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲਾ, ਜਿਨ੍ਹਾਂ ਦੇ ਕਿਰਪਾਲੂ ਹੋ ਜਾਂਦਾ ਹੈ। ਹਰ ਹਰ ਕੀਰਤਨ ਇਹੋ ਮਨ ਰਾਤਾ, ਹਰੀ ਹਰ ਪਰਮੇਸ਼ਰ ਦੇ ਕੀਰਤਨ ਵਿੱਚ ਇਹ ਮਨ ਫਿਰ ਰੰਗਿਆ ਜਾਂਦਾ ਹੈ। ਰਹਾਓ ਦੂਜਾ, ਇਸ ਸ਼ਬਦ ਵਿੱਚ ਦੋ ਵਿਸ਼ਰਾਮ ਦਿੱਤੇ ਗਏ ਹੈ, ਸਥਾਈ ਦੀਆਂ ਪੰਗਤੀਆਂ ਰਾਗੀਆਂ ਵਾਸਤੇ ਹਜ਼ੂਰ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ, ਤੇ ਕੋਈ ਸ਼ੱਕ ਸ਼ੁਭਾ ਛੱਡੀ ਨਹੀਂ। ਹਰ ਪੱਖ ਦਾ ਵਿਚਾਰ ਦੇ ਕੇ ਗੁਰਮਤ ਦਾ ਜਿਹੜਾ ਸਿਧਾਂਤ ਹੈ ਉਹ ਪ੍ਰਗਟ ਕਰਕੇ ਦਰਸਾਇਆ। ਅਗਰ ਇਸ ਸ਼ਬਦ ਦੀ ਵਿਚਾਰਧਾਰਾ ਨੂੰ ਸਮਝ ਕੇ ਇਹ ਸੰਸਾਰ ਤੁਰਿਆ ਜਾਏ ਤੇ ਸਾਡੀ ਜੀਵਨ ਯਾਤਰਾ ਸਫਲ ਹੋ ਜਾਏਗੀ, ਲੋਕ ਪ੍ਰਲੋਕ ਸਹੇਲਾ ਹੋਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨ ਸਤਿਗੁਰੂ ਗਰੀਬ ਨਿਵਾਜ, ਪ੍ਰਬੰਧਕਾਂ ਦਾ, ਸੰਗਤਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਸਮੂਹ ਸਾਧ ਸੰਗਤ ਜੀ ਦਾ, ਸਾਰੇ ਸੇਵਾਦਾਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।